चतुर्ष्याणि हम मूर्ख तुम चतुर्ष्याणि तू सर्व कला का ज्ञाता माधु हम ऐसे तू ऐसा हम पापी तुम पाप खंडन नीको ठाकुर देसा दंडौत बंदन अनेक बार सर्व कला सम्राट डोलन तेरा खो प्रभु नानक दे कर हथ डोलन तेरा खो प्रभु नानक दे कर हथ परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर अज हफ्तावारी जो विशेष दीवान सतगुरु दे हजूर सजाए जांदे ने इस विशेष गुरमत दीवान दी आप जी हाजरी पर रहे हो। भाई साहब जी हुणा ने अमृत गुरबाणी दा कीर्तन आप जी नूं श्रवण कराया है। इस स्थान ते पिछले तीन दीवान जो शाम दे सजाए गए सतगुरु गुरु अमरदास जी दे जीवन नाल संबंधित कुछ विचारां संतां दे नाल सांझियां कीतियां ने। कल शाम दे दीवान विच बाबा अमरदास जी खडूर शहर दूसरे गुरुदेव धन गुरु अंगद देव जी महाराज उन्हां दी पावन पवित्र चरण शरण विच पहुंचे ने। सिर्फ थोड़ा जिहा दोहरा है उस लड़ी नूं अगे आपां तोर सकीए। एक तां बाबे अमरदास जी दा गुरु अंगद देव जी दे नाल रिश्ता भी है क्योंकि बाबे अमरदास जी दा भतीजा जिस दा नाम भाई जसू है वो धन गुरु अंगद देव जी दी सपुत्री बीबी अमरो जी उन्हां नाल व्याही होई है। कुड़माचारी दा नाता है। दूसरा बाबा अमरदास जी उम्र दे लिहाज नाल भी धन गुरु अंगद देव सच्चे पातशाह जी तो 25 साल वड्डे उम्र दे लिहाज नाल भी वड्डे ने रिश्तेदारी भी है पर बाबा अमरदास जी ने ना उम्र देखी ना उन्होंने रिश्तेदारी का कोई बंधन देखिया। सिर्फ धन गुरु अमरदास गुरु अंगद देव जी दे चरणा विच आ के अपने आप नूं समर्पित कर दिता। गुरु अंगद देव जी बाबा अमरदास जी नूं अपनी गलवकड़ी विच लैण लगे पर इतिहास कहिंदा है बाबा अमरदास जी ने धन गुरु अंगद देव जी दे चरण पकड़ के क्या मालिक ਮੈਂ ਇਸ ਘਰ ਵਿੱਚ ਹੁਣ ਕੁੜਮ ਬਣ ਕੇ ਨਹੀਂ, ਉਮਰ ਕਰਕੇ ਵੱਡਾ ਬਣ ਕੇ ਨਹੀਂ, ਤੇਰੇ ਚਰਨਾਂ ਵਿੱਚ ਇੱਕ ਨਗੁਰੇ ਪੁਣੇ ਦੀ ਮੈਲ ਉਤਾਰਨ ਲਈ, ਤੇ ਦੂਸਰਾ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਇੱਥੋਂ ਤੱਕ ਅਸੀਂ ਵਿਚਾਰਿਆ ਸੀ ਤੇ ਕੱਲ ਰਾਤ ਦੇ ਦੀਵਾਨ ਵਿੱਚ ਵਿਸ਼ੇਸ਼ ਕਰਕੇ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਦੇਖੋ ਬੰਦੇ ਦੀ ਸਰੋਤ ਜਿਸ ਦਿਨ ਵੀ ਅੰਦਰੋਂ ਭਾਵਨਾ ਵਾਲੀ ਬਣ ਗਈ ਤੇ ਚੋਖੇ ਸ਼ਬਦਾਂ ਦੀ ਥਾਂ ਤੇ ਇੱਕ ਤੁੱਕ ਵੀ ਕਿਤੇ ਟਿਕਾਣੇ ਤੇ ਲੱਗ ਗਈ ਤੇ ਬੰਦੇ ਦੀ ਜ਼ਿੰਦਗੀ ਪਲਟ ਜਾਏਗੀ, ਕਿਉਂਕਿ ਅੰਦਰ ਦੀ ਸਰੋਤ ਉਹ ਹੈ ਨਹੀਂ। ਬਾਹਰੋਂ ਸੁਣਿਆ ਜਾ ਰਿਹਾ, ਬੋਧਕ ਤਲ ਤੇ ਬੰਦਾ ਸੁਣਦਾ, ਬੋਧਕ ਗਿਆਨ ਦੀ ਤਰ੍ਹਾਂ ਉਹਨਾਂ ਅੱਖਰਾਂ ਨੂੰ ਇਕੱਠੀਆਂ ਕਰਦਾ, ਆਤਮਾ ਦੇ ਤਲ ਉੱਤੇ ਨਾ ਸੁਣਦਾ ਤੇ ਨਾ ਉਹਨੂੰ ਜੀਣ ਦਾ ਯਤਨ ਕਰਦਾ, ਤੇ ਜਿੱਦਣ ਆਤਮਾ ਦੇ ਤਲ ਤੇ ਸਰੋਤ ਬਣ ਜਾਏ, ਇੱਕ ਇੱਕ ਸ਼ਬਦ ਨੇ ਲੋਕਾਂ ਦੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ। ਆਓ ਅੱਜ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਸੇਵਾ, ਉਸ ਸੇਵਾ ਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਰੋਸ਼ਨੀ ਵਿੱਚ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ, ਇਕਾਗਰਤਾ ਦੀ ਦਾਤ ਬਖਸ਼ੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੰਦਰ ਦਾ ਟਿਕਾ ਬਖਸ਼ ਦੇ, ਆਪ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਮਰਦਾਸ ਜੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਚਰਨਾਂ ਦੇ ਅੰਦਰ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਵੱਲੋਂ ਉਹਨਾਂ ਨੂੰ ਸੰਸਾਰਕ ਤੌਰ ਤੇ ਵੀ ਮਾਨ ਸਨਮਾਨ ਦਿੱਤਾ ਤੇ ਜਦੋਂ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਆਪ ਜੀ ਦੇ ਚਰਨਾਂ ਵਿੱਚ ਆਇਆ ਵਾਂ ਕਿ ਇੰਨੀ ਉਮਰ ਲੰਘ ਗਈ, ਅੰਦਰ ਦੀ ਨਗੁਰੇ ਪੁਣੇ ਦੀ ਮੈਲ ਨੂੰ ਉਤਾਰਨ ਦੇ ਲਈ ਤੁਹਾਡੇ ਚਰਨਾਂ ਦਾ ਆਸਰਾ ਲਿਆ। ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ ਕਿ ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਫਿਰ ਮਹਾਰਾਜ ਇੱਕ ਹੋਰ ਬਚਨ ਕਰਦੇ ਨੇ, ਕਹਿੰਦੇ ਨੇ ਦੇਖੋ ਨਗੁਰਾ ਬੰਦਾ ਜਿਤਨੀਆਂ ਦਲੀਲਾਂ ਜਾਣਦਾ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਜਿੰਨੇ ਤਰਕ ਉਹ ਕੱਸਦਾ ਸ਼ਾਇਦ ਇਹ ਦਲੀਲ ਆਮ ਬੰਦਾ ਕੋਈ ਨਾ ਦੇ ਸਕੇ। ਸਤਿਗੁਰੂ ਦੇ ਬਚਨ ਨੇ ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਸ ਕੋਲ ਗੱਲਾਂ ਬਹੁਤ ਨੇ, ਸ਼ਬਦਾਵਲੀ ਬਹੁਤ ਹੈ, ਤਰਕ ਬਹੁਤ ਹੈ, ਜਿਉਂ ਨਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਹਿ ਹੈ ਭ੍ਰਸ਼ਟੀ, ਪਰ ਰੱਬ ਦੀ ਦਰਗਾਹ ਵਿੱਚ ਉਹ ਕਬੂਲ ਨਹੀਂ ਉਸ ਦੀਆਂ ਬਾਤਾਂ। ਬਾਬਾ ਅਮਰਦਾਸ ਜੀ ਨੇ ਉੱਥੇ ਦਰਬਾਰ ਵਿੱਚ ਕੀਰਤਨ ਸੁਣਿਆ ਤੇ ਮਨ ਚ ਇੱਕ ਖਿਆਲ ਆਇਆ ਮਨਾ ਕਿ ਜੇ ਤੂੰ ਕੀਰਤਨ ਸੁਣਦਾ ਰਿਹਾ, ਬਾਹਰ ਵਕਤ ਲੱਗਣਾ, ਇਕਾਂਤ ਵਿੱਚ ਬੈਠ ਜਾਣਾ, ਇਹ ਵੀ ਚੰਗੀ ਗੱਲ ਹੈ, ਪਰ ਆਖਰ ਆ ਸਰੀਰ ਪਰਮਾਤਮਾ ਨੇ ਦਿੱਤਾ, ਕੋਈ ਸਿੱਖ ਭਾਂਡੇ ਮਾਂਜਦਾ, ਕੋਈ ਸੰਗਤ ਦਾ ਲੰਗਰ ਤਿਆਰ ਕਰਦਾ, ਕੋਈ ਸਿੱਖ ਆਈ ਕੋਈ ਸੰਗਤ ਦੀ ਸੰਭਾਲ ਕਰ ਰਿਹਾ, ਤੇਰੇ ਸਰੀਰ ਦਾ ਕੀ ਲਾਭ, ਕੇਵਲ ਪ੍ਰਸ਼ਾਦਾ ਛਕਿਆ, ਸੰਗਤ ਵਿੱਚ ਬੈਠ ਕੇ ਕੀਰਤਨ ਸੁਣਿਆ, ਇਕਾਂਤ ਵੀ ਚਲਾ ਗਿਆ, ਇਹ ਤਾਂ ਫਿਰ ਕੇਵਲ ਤੇਰਾ ਆਪਣਾ ਹੀ ਸਵਾਰਥ ਹੋ ਗਿਆ। ਗੁਰੂ ਘਰ ਵਿੱਚ ਤਾਂ ਹੱਥੀ ਸੇਵਾ ਲੋਕ ਕਰ ਰਹੇ ਨੇ, ਤੂੰ ਵੀ ਕੋਈ ਨਾ ਕੋਈ ਸੇਵਾ ਜ਼ਰੂਰ ਕਰ। ਬਾਬਾ ਅਮਰਦਾਸ ਦੇ ਮਨ 'ਚ ਖਿਆਲ ਆਇਆ। ਹੁਣ ਦੇਖੋ ਇਹ ਇੱਕ ਇੱਕ ਬੇਨਤੀ ਨੂੰ ਤਵੱਜੋ ਦੇ ਕੇ ਸਰਵਣ ਕਰਨ ਦਾ ਯਤਨ ਕਰਨਾ। ਉਹ ਲੰਗਰ ਦੇ ਅੰਦਰ ਚਲੇ ਗਏ ਬਾਬਾ ਅਮਰਦਾਸ, ਤੇ ਲੰਗਰ ਦੇ ਇੰਚਾਰਜ ਸਨ ਮਾਤਾ ਖੀਵੀ ਜੀ। ਆਪ ਜੀ ਨੂੰ ਇਹ ਜਾਣਕਾਰੀ ਹੋਵੇਗੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੇਵਲ ਇੱਕੋ ਗੁਰੂ ਮਹਿਲ ਦਾ ਨਾਮ ਹੈ, ਉਹਨੇ ਮਾਤਾ ਖੀਵੀ ਜੀ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਮਾਤਾ ਖੀਵੀ ਜੀ ਦਾ ਨਾਮ ਆਇਆ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਇੱਥੋਂ ਦੇ ਕਲਚਰ ਮੁਤਾਬਕ ਜਿਵੇਂ ਮਦਰ ਡੇ ਦੀ ਗੱਲ ਕੀਤੀ ਗਈ। ਦੇਖੋ ਇਹ ਲੋਕ ਜ਼ਰੂਰ ਮਨਾਉਂਦੇ ਨੇ ਸਾਲ ਵਿੱਚ ਇੱਕ ਦਿਨ ਮਾਂ ਬਾਪ ਦੇ ਕੋਲ ਜਾਣਾ, ਪਰ ਜਿਹੜਾ ਸਾਡਾ ਕਲਚਰ ਹੈ ਨਾ ਉਹਦੇ ਮੁਤਾਬਕ ਤਾਂ ਬੱਚਾ ਰੋਜ਼ ਮਾਂ ਬਾਪ ਦੇ ਚਰਨਾਂ ਵਿੱਚ ਬੈਠਦਾ ਹੈ। ਇੱਥੇ ਕੇਵਲ ਇੱਕ ਦਿਨ ਮਿਥਿਆ ਜਾਂਦਾ ਹੈ, ਸੱਚ ਇਹ ਵੀ ਕਿ ਆਗਿਆਕਾਰੀ ਪੁੱਤਰ ਇੱਕ ਦਿਨ ਵੀ ਮਾਪਿਆਂ ਦੇ ਪਿਆਰ ਤੋਂ ਖੁੰਝਣ ਨਹੀਂ ਦਿੰਦਾ। ਬਸ ਥੋੜਾ ਜਿਹਾ ਅੰਤਰ ਹੈ। ਦੂਸਰੀ ਗੱਲ ਸਿਰਫ ਨਾਲ ਹੀ ਮੈਂ ਬੇਨਤੀ ਕਰਦੇ ਹਾਂ ਕਿ ਦੁਨੀਆਂ ਵਿੱਚ ਬਹੁਤ ਰਿਸ਼ਤੇ ਨੇ, ਸਾਡੇ ਖੂਨ ਦੇ ਵੀ ਨੇ ਤੇ ਸਮਾਜ ਵਿੱਚ ਵਿਚਰਨ ਦੇ ਵੀ ਨੇ। ਗੁਰਬਖਸ਼ ਸਿੰਘ ਪ੍ਰੀਤਲੜੀ ਉਹ ਇੱਕ ਗੱਲ ਲਿਖੀ ਸੀ, ਕਹਿੰਦੇ ਨੇ ਕਿ ਦੇਖੋ ਦੁਨੀਆਂ ਦੇ ਰਿਸ਼ਤੇ ਬਣਦੇ ਵੀ ਨੇ ਤੇ ਟੁੱਟਦੇ ਵੀ ਨੇ। ਜੇ ਇੱਕ ਭਰਾ ਦਾ ਰਿਸ਼ਤਾ ਟੁੱਟਦਾ ਹੈ ਤੇ ਕਈ ਵਾਰੀ ਮਿੱਤਰ ਵੀ ਭਰਾਵਾਂ ਦੀ ਥਾਂ ਤੇ ਆ ਕੇ ਖਲੋ ਜਾਂਦੇ, ਉਹ ਰਿਸ਼ਤਾ ਬਣ ਜਾਂਦਾ। ਭੈਣ ਦਾ ਰਿਸ਼ਤਾ ਟੁੱਟਦਾ ਉਹ ਵੀ ਕਿਤੇ ਰਿਸ਼ਤਾ ਬਣ ਜਾਂਦਾ। ਇੱਥੋਂ ਤੱਕ ਕਿ ਜੀਵਨ ਸਾਥੀ ਦੀ ਮੌਤ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਭੰਡ ਮੂਵਾ ਭੰਡ ਭਾਲੀਐ ਭੰਡ ਹੋਵੇ ਬਾਦਾਂ, ਕਿ ਜੀਵਨ ਸਾਥਣ ਚਲੀ ਜਾਏ ਤੇ ਆਦਮੀ ਹੋਰ ਘਰ ਲੱਭਦਾ ਹੈ, ਹੋਰ ਥਾਂ ਤੇ ਆਪਣੇ ਆਪ ਨੂੰ ਉਹ ਯਤਨ ਕਰਦਾ ਹੈ ਕਿ ਭੰਡ ਮੂਵਾ ਭੰਡ ਭਾਲੀਐ ਉਹ ਦੂਸਰਾ ਵਿਆਹ ਤੱਕ ਰਚਾ ਲੈਂਦਾ ਗੁਰਬਾਣੀ ਦੇ ਅਰਥਾਂ ਮੁਤਾਬਕ। ਕਿ ਬਾਕੀ ਰਿਸ਼ਤੇ ਬਣਦੇ ਨਹੀਂ ਪਰ ਮਾਂ ਨੇ ਜਨਮ ਦਿੱਤਾ, ਮਾਂ ਦਾ ਰਿਸ਼ਤਾ ਕੇਵਲ ਇੱਕ ਵਾਰੀ ਬਣਦਾ ਹੈ, ਨਾ ਤਾਂ ਪੈਸੇ ਨਾਲ ਖਰੀਦਿਆ ਜਾਂਦਾ ਹੈ ਨਾ ਕੋਈ ਉਹਦੀ ਥਾਂ ਲੈ ਸਕਦਾ ਹੈ, ਕਿਉਂਕਿ ਜਿਸ ਨੇ ਆਪਣੀਆਂ ਆਂਦਰਾਂ ਆਪਣੇ ਉਧਰ ਵਿੱਚ ਰੱਖ ਕੇ ਆਪਣੇ ਖੂਨ ਵਿੱਚੋਂ ਬੱਚੇ ਨੂੰ ਖੁਰਾਕ ਦਿੱਤੀ ਹੋਵੇ ਦੁਨੀਆਂ ਦੀ ਕੋਈ ਹੋਰ ਔਰਤ ਮਾਂ ਵਾਲੀ ਥਾਂ ਨਹੀਂ ਲੈ ਸਕਦੀ, ਕਿਉਂਕਿ ਅੰਦਰ ਦੇ ਦਰਦ ਨੂੰ ਮਾਂ ਕੇਵਲ ਜਾਣਦੀ ਹੈ। ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਿਸ਼ਤਿਆਂ ਦੇ ਹਿਸਾਬ ਨਾਲ ਵੀ ਪਰਮਾਤਮਾ ਦੀ ਸਿਫਤ, ਪਰਮਾਤਮਾ ਪਰਮੇਸ਼ਵਰ ਦੀ ਸਿਫਤ ਕੀਤੀ। ਹਜ਼ੂਰ ਨੇ ਪ੍ਰਭੂ ਨੂੰ ਜਿੱਥੇ ਸਰਬ ਵਿਆਪਕ ਕਿਹਾ ਉੱਥੇ ਜ਼ਿਆਦਾਤਰ ਬਾਣੀ ਵਿੱਚ ਮਾਂ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ। ਮਾਤਾ ਪਿਤਾ ਇਕੱਠੇ ਵੀ ਵਰਤੇ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੋ ਕਨੇਰੇ, ਜਾਂ ਹਜ਼ੂਰ ਨੇ ਬੇਅੰਤ ਸ਼ਬਦ ਹੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਰਤੇ। ਮਾਤਾ ਖੀਵੀ ਉਹਨਾਂ ਲਈ ਦੋ ਸ਼ਬਦ ਬਾਣੀ ਵਿੱਚ ਆਏ, ਇੱਕ ਤਾਂ ਹੈ ਮਾਤਾ ਖੀਵੀ ਸ਼ੌ ਸੋਏ ਜਿਨ ਗੋਏ ਉਠਾਲੀ। ਗੁਰੂ ਅੰਗਦ ਸਾਹਿਬ ਦੇ ਘਰੋਂ ਸਾਡੇ ਮਾਤਾ ਖੀਵੀ ਜੀ, ਉਹਨਾਂ ਦੇ ਪਤੀ ਨੇ ਮਾਨੋ ਧਰਤੀ ਦਾ ਭਾਰ ਚੁੱਕਿਆ। ਦੂਸਰਾ ਬਚਨ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ, ਲੰਗਰ ਦੌਰਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਕਿ ਮਾਤਾ ਖੀਵੀ ਇੱਕ ਨੇਕ ਇਸਤਰੀ ਹੈ ਕਿ ਜਿਹੜੀ ਲੰਗਰ ਦੇ ਵਿੱਚ ਸੇਵਾ ਕਰਦੇ ਨੇ, ਉਹ ਦੌਲਤ ਵੀ ਵੰਡਦੇ ਨੇ, ਘਿਓ ਵਾਲੀ ਖੀਰ ਵੀ ਮਾਤਾ ਖੀਵੀ ਬਣਦੀ। ਪਰ ਆਪਾਂ ਪ੍ਰਕਰਨ ਵਿੱਚ ਰਹਿਣਾ ਦਾਇਰੇ ਚ। ਬਾਬਾ ਅਮਰਦਾਸ ਜੀ ਨੇ ਅੱਜ ਕੀਰਤਨ ਸੁਣਿਆ ਸਵੇਰੇ, ਦੁਪਹਿਰ ਤੱਕ ਲੰਗਰ ਵੀ ਛਕਿਆ ਤੇ ਮਨ ਨੇ ਕਿਹਾ ਵੀ ਕੋਈ ਸੇਵਾ ਮਾਤਾ ਜੀ ਤੋਂ ਪੁੱਛ ਲਈਏ। ਜਦੋਂ ਬਾਬਾ ਅਮਰਦਾਸ ਲੰਗਰ ਵਿੱਚ ਗਏ ਤੇ ਮਾਤਾ ਖੀਵੀ ਜੀ ਨੇ ਵੀ ਕੁਦਰਤੀ ਤੌਰ ਤੇ ਅਦਬ ਕਰਨਾ ਸੀ, ਕੁੜਮਾਚਾਰੀ ਹੈ। ਉਸ ਲੰਗਰ ਵਿੱਚ ਇੱਕ ਹੋਰ ਸਿੱਖ ਸੀ ਜਿਹਦਾ ਨਾਮ ਭਾਈ ਜੋਧ ਸੀ, ਉਹਨੂੰ ਭਾਈ ਗੁਰਦਾਸ ਸਾਹਿਬ ਨੇ ਭਾਈ ਜੋਧ ਰਸੋਈਆ ਲਿਖਿਆ। ਬਾਬਾ ਅਮਰਦਾਸ ਉਹਨਾਂ ਕੋਲ ਚਲੇ ਗਏ, ਮਾਤਾ ਖੀਵੀ ਜੀ ਨੂੰ ਕਹਿਣ ਲੱਗੇ ਕਿ ਇੱਕ ਤਰਸ ਤੁਸੀਂ ਮੇਰੇ ਤੇ ਹੁਣ ਕਰੋ। ਦੇਖੋ ਸਤਿਗੁਰੂ ਨੇ ਆਪਣੇ ਚਰਨਾਂ ਚ ਥਾਂ ਦੇ ਦਿੱਤੀ, ਆਪ ਨੇ ਕਿਰਪਾ ਕਰ ਦਿੱਤੀ, ਮੈਨੂੰ ਆਪਣੇ ਕੋਲ ਰੱਖ ਲਿਆ ਤੇ ਮੈਂ ਤੁਹਾਡੇ ਤੋਂ ਸੇਵਾ ਲੈਣ ਆਇਆ, ਤੁਸੀਂ ਮੈਨੂੰ ਕੋਈ ਨਾ ਕੋਈ ਸੇਵਾ ਬਖਸ਼ ਦੇ। ਭਾਈ ਜੋਧ ਕੋਲ ਆ ਗਏ ਜਿਹੜੇ ਮਾਤਾ ਜੀ ਦੇ ਨਾਲ ਲੰਗਰ ਤਿਆਰ ਕਰਦੇ ਸਨ। ਭਾਈ ਜੋਧ ਜੀ ਨੂੰ ਮਾਤਾ ਜੀ ਨੇ ਕਿਹਾ ਦੇਖੋ ਬਜ਼ੁਰਗ ਆਏ ਨੇ, ਇਹਨਾਂ ਨੂੰ ਕੋਈ ਨਾ ਕੋਈ ਸੇਵਾ ਦੇ ਦਿਓ। ਉਹਨੇ ਸਰੀਰ ਦੇਖਿਆ ਵੀ ਵਡੇਰਾ ਸਰੀਰ ਹੈ ਤੇ ਇਤਿਹਾਸ ਨੇ ਇਹ ਵੀ ਲਿਖਿਆ ਹੈ ਕਿ ਬਾਬਾ ਅਮਰਦਾਸ ਜੀ ਦਾ ਜੋ ਕੱਦ ਸੀ ਉਹ ਕੁਛ ਮਧਰਾ ਸੀ, ਮਧਰੇ ਕੱਦ ਦੇ ਸਨ। ਬਾਬਾ ਅਮਰਦਾਸ ਸਰੀਰ ਉਹਨਾਂ ਦਾ ਦੇਖ ਕੇ ਭਾਈ ਜੋਧ ਨੇ ਕਿਹਾ ਬਾਬਾ ਜੀ ਤੁਸੀਂ ਇੱਕ ਕੰਮ ਕਰੋ, ਲੰਗਰ ਦੇ ਪ੍ਰਸ਼ਾਦੇ ਵਰਤਾ ਲਓ ਜਾਂ ਕੋਈ ਹੋਰ ਛੋਟੀ ਮੋਟੀ ਸੇਵਾ ਕਰ ਲਓ, ਤੁਹਾਡੀ ਉਮਰ ਤੇ ਸਰੀਰ ਦੇ ਲਿਖਾਜ ਨਾ ਹੋ। ਬਾਬਾ ਅਮਰਦਾਸ ਜੀ ਨੇ ਕਿਹਾ ਦੇਖ ਭਾਈ ਗੁਰੂ ਕੇ ਸਿੱਖਾ, ਕੇਸ ਮੇਰੇ ਚਿੱਟੇ ਨੇ, ਮੇਰਾ ਸਰੀਰ ਤੈਨੂੰ ਬਜ਼ੁਰਗੀ ਵਿੱਚ ਦਿਸਦਾ ਹੈ, ਪਰ ਆਪਣੇ ਗੁਰੂ ਲਈ ਮੇਰੀ ਸੁਰਤ ਨੂੰ ਦੇਖੀ, ਇਹਦੇ ਅੰਦਰ ਉਹੀ ਚਾਹ ਉਹੀ ਉਮਾਹ ਹੈ, ਜਿਹੜੀ ਵੀ ਤੁਸੀਂ ਸੇਵਾ ਦਿਓਗੇ ਮੈਂ ਉਹ ਪ੍ਰਵਾਨ ਕਰਾਂਗਾ। ਇਹ ਨਾ ਦੇਖੋ ਕਿ ਮੇਰਾ ਸਰੀਰ ਵਡੇਰਾ ਜਾਂ ਮੇਰੇ ਤੇ ਬੁਢੇਪਾ ਆ ਗਿਆ। ਫਿਰ ਉਹਨਾਂ ਕਿਹਾ ਤੁਸੀਂ ਆਪ ਹੀ ਦੱਸ ਦਿਓ। ਬਾਬੇ ਅਮਰਦਾਸ ਨੇ ਮਾਤਾ ਖੀਵੀ ਤੋਂ ਦੋ ਸੇਵਾ ਮੰਗੀਆਂ। ਕਹਿਣ ਲੱਗੇ ਮਾਂ ਜੀ, ਇੱਕ ਤਾਂ ਸੇਵਾ ਮੈਨੂੰ ਦੇ ਦਿਓ ਗੁਰੂ ਸਾਹਿਬ ਦੇ ਇਸ਼ਨਾਨ ਕਰਾਉਣ ਦੀ, ਕਿ ਰੋਜ਼ਾਨਾ ਮੈਂ ਇਸ਼ਨਾਨ ਕਰਾਉਣਾ ਚਾਹੁੰਦਾ ਆਪਣੇ ਹੱਥੀਂ। ਦੂਸਰੀ ਸੇਵਾ ਮੰਗੀ ਕਿ ਮਾਤਾ ਜੀ, ਮੈਨੂੰ ਪਤਾ ਹੈ ਕਿ ਹਜ਼ੂਰ ਦੇ ਬਸਤਰ ਤੁਸੀਂ ਧੋਂਦੇ ਹੋ, ਇਹ ਦੋ ਸੇਵਾ ਮੈਂ ਤੁਹਾਡੇ ਤੋਂ ਮੰਗ ਕੇ ਲੈਣੀਆਂ ਨੇ, ਇੱਕ ਮਹਾਰਾਜ ਜੀ ਦੇ ਇਸ਼ਨਾਨ ਦੀ, ਤੇ ਦੂਜੀ ਕਿਰਪਾ ਕਰੋ ਉਹਨਾਂ ਦੇ ਬਸਤਰ ਜੋ ਮੈਲੇ ਹੋਣ ਉਹਦੇ ਧੋਣ ਦੀ ਮੈਨੂੰ ਸੇਵਾ ਦੇ ਦਿਓ। ਉਹਨਾਂ ਕਿਹਾ ਦੇਖੋ, ਇਸ਼ਨਾਨ ਕਰਾਉਣਾ ਤੁਹਾਡਾ ਸਰੀਰ ਵਡੇਰਾ ਹੈ। ਕਹਿੰਦੇ ਨੇ ਇਹ ਤਾਂ ਸਤਿਗੁਰੂ ਨੇ ਤਰਸ ਕਰਕੇ ਸੇਵਾ ਲੈਣੀ ਹੈ। ਦੋ ਸੇਵਾ ਬਾਬੇ ਅਮਰਦਾਸ ਨੇ ਲਈ, ਇੱਕ ਕੱਪੜੇ ਧੋਣ ਦੀ ਤੇ ਦੂਜੀ ਭਾਂਡੇ ਵਾਹਿਗੁਰੂ ਸਤਿਗੁਰੂ ਦੇ ਇਸ਼ਨਾਨ ਕਰਾਉਣ ਦੀ। ਹੁਣ ਦੇਖੋ ਪ੍ਰੇਮ ਦੀ ਖੇਡ ਸ਼ੁਰੂ ਹੋਈ। ਮੈਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ, ਇਕੱਲੀ ਸਾਖੀ ਨਹੀਂ, ਇੱਕ ਬਸਤਰ ਤੇ ਦੂਜੇ ਤਨ ਦੇ ਇਸ਼ਨਾਨ ਦੀ। ਪ੍ਰੇਮ ਦੀ ਖੇਡ ਹੁੰਦੀ ਹੈ, ਪ੍ਰੇਮੀ ਆਪਣੇ ਪਿਆਰੇ ਨੂੰ ਰਿਝਾਉਣ ਦੇ ਲਈ ਪੁਰ ਯਤਨ ਵਿੱਚ ਸ਼ੀਲ ਰਹਿੰਦਾ ਹੈ। ਖਡੂਰ ਸਾਹਿਬ ਵਿੱਚ ਇਹਦਾ ਮਤਲਬ ਕੋਈ ਖੂਹ ਨਹੀਂ ਸਨ, ਖੂਹ ਸਨ, ਪਰ ਬਾਬੇ ਅਮਰਦਾਸ ਦੇ ਮਨ ਚ ਆਇਆ ਮਨਾ ਤੇ ਇੱਕ ਰਾਤ ਤਾਂ ਚੱਲਦਿਆਂ ਫਿਰਦਿਆਂ ਬਾਣੀ ਪੜ੍ਹਨੇਗਾ ਤੇ ਦੂਜਾ ਵਗਦੇ ਹੋਏ ਬਿਆਸ ਦੇ ਦਰਿਆ ਵਿੱਚੋਂ, ਬਿਆਸ ਦਰਿਆ ਵਿੱਚੋਂ ਪਾਣੀ ਭਰ ਕੇ ਲਿਆ ਤੇ ਤਨ ਗੁਰੂ ਅੰਗਦ ਦੇਵ ਜੀ ਦੀ ਇਸ਼ਨਾਨ ਦੀ ਸੇਵਾ ਉਸ ਜਲ ਦੇ ਨਾਲ ਕਰਾਈ ਜਾਏ। ਦੇਖੋ ਪਹਿਲੇ ਦਿਨ ਸ਼ੁਰੂ ਕੀਤੀ ਸੇਵਾ ਜੀ। ਹੁਣ ਇਤਿਹਾਸਿਕ ਤੱਤ ਵੀ ਨੇ, ਥਾਵਾਂ ਵੀ ਨੇ। ਫਿਰ ਮੈਂ ਬੇਨਤੀ ਕਰਦਿਆਂ ਕਿ ਪਰਮਾਰਥ ਜਿਹਨੇ ਜ਼ਿੰਦਗੀ ਚ ਹੰਡਾਇਆ ਹੈ ਉਹ ਹੀ ਸਮਝਦਾ, ਤੇ ਜਿਸ ਬੰਦੇ ਨੇ ਆਪਣਾ ਗਲਾਸ ਚੁੱਕ ਕੇ ਕਦੀ ਰਸੋਈ ਚ ਨਹੀਂ ਰੱਖਿਆ ਉਹਨੂੰ ਕੀ ਪਤਾ ਕਿ 12 ਸਾਲ ਦੀ ਗਾਗਰ ਢੋਣ ਦੀ ਸੇਵਾ ਕੀ ਹੈ। ਸੇਵਾ ਤਾਂ ਪ੍ਰੈਕਟੀਕਲ ਹੈ, ਜੀਵਨ ਹੈ, ਇਹ ਕੇਵਲ ਗੱਲਾਂ ਨਹੀਂ। ਉਹਨਾਂ ਨੇ ਖਡੂਰ ਸਾਹਿਬ ਤੋਂ ਗਾਗਰ ਚੁੱਕਣੀ, ਜੋ ਇਤਿਹਾਸਿਕ ਪੁਰਾਤਨ ਗ੍ਰੰਥਾਂ ਨੇ ਲਿਖਿਆ ਕਿ ਪਿੱਛਲ ਪੈਰ ਤੁਰਦੇ ਸਨ, ਖਡੂਰ ਸਾਹਿਬ ਵੱਲ ਮੂੰਹ ਰੱਖਣਾ ਕਿ ਧੰਨ ਗੁਰੂ ਅੰਗਦ ਸਾਹਿਬ ਵੱਲ ਪਿੱਠ ਨਾ ਹੋਵੇ, ਇਹ ਹੈ ਅਦਬ। ਤੇ ਦਮਦਮਾ ਸਾਹਿਬ ਇੱਕ ਅਸਥਾਨ ਹੈ, ਆਪ ਜੀ ਨੇ ਖਡੂਰ ਸਾਹਿਬ ਤੇ ਗੋਇੰਦਵਾਲ ਦੇ ਬਿਲਕੁਲ ਵਿਚਕਾਰ ਹੈ, ਸੜਕ ਦੇ ਉੱਤੇ ਆਉਂਦਾ ਹੈ ਅੱਜ ਕੱਲ੍ਹ। ਉੱਥੇ ਫਿਰ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਪੂਰਾ ਕਰਕੇ ਤੇ ਸੂਖਮ ਜੀ ਛੋਟੀ ਅਰਦਾਸ ਕਰਕੇ ਬਿਆਸ ਵਾਲੇ ਪਾਸੇ ਨੂੰ ਮੂੰਹ ਕਰਕੇ ਤੁਰ ਪੈਣਾ। ਗਾਗਰ ਮੋਢੇ ਤੇ ਹੋਣੀ, ਪਹਿਲਾਂ ਆਉਣਾ ਫਿਰ ਗਾਗਰ ਪਾਣੀ ਦੀ ਭਰ ਕੇ ਮੋਢੇ ਤੇ ਚੁੱਕ। ਜਪਜੀ ਸਾਹਿਬ ਦਾ ਅਭਿਆਸ ਉਹਨਾਂ ਬਹੁਤ ਕੀਤਾ, ਜਪਜੀ ਸਾਹਿਬ ਦਾ ਪਾਠ ਕਰਦਿਆਂ ਜਾਣਾ ਤੇ ਜਿੱਥੇ ਦਮਦਮਾ ਸਾਹਿਬ ਹੈ ਇੱਥੇ ਥੋੜਾ ਜਿਹਾ ਸਮਾਂ ਗਾਗਰ ਰੱਖ ਕੇ ਉਹਨਾਂ ਨੇ ਸਰੀਰ ਨੂੰ ਆਰਾਮ ਦੇਣਾ। ਗਾਗਰ ਨਾਲ ਹਜ਼ੂਰ ਦਾ ਇਸ਼ਨਾਨ ਕਰ, ਕੱਪੜੇ ਮਿਲੇ, ਸਾਬਣ ਲੈ ਲਿਆ, ਕੱਪੜੇ ਆਪਣੇ ਹੱਥੀ ਧੋਣੇ। ਗੁਰਪ੍ਰਤਾਪ ਸੂਰਜ ਲਿਖਿਆ ਕਿ ਕੱਪੜੇ ਸੁੱਕਣੇ ਪਾ ਕੇ ਬਾਬਾ ਅਮਰਦਾਸ ਉਹਨਾਂ ਕੱਪੜਿਆਂ ਦੇ ਕੋਲ ਖਲੋਤੇ ਰਹਿੰਦੇ ਸਨ। ਕੱਪੜੇ ਸੁੱਕਣੇ, ਉਹ ਤਹਿ ਲਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਦਰਬਾਰ ਵਿੱਚ ਉਹਨਾਂ ਦੇ ਘਰ ਪਹੁੰਚਾ ਦੇਣ। ਹੁਣ ਦੇਖੋ ਇਹ ਇੱਕ ਦਿਨ ਦੀ ਗਾਗਰ ਹੁੰਦੀ, ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ, ਇੱਕ ਦੋ ਦਿਨ ਦਾ ਕੰਮ ਹੈ, ਪੰਜਾਂ ਸੱਤਾਂ ਦਿਨਾਂ ਦਾ ਕੰਮ ਹੈ। ਪਰ ਇਹ ਭਾਵਨਾ ਵਾਲੇ ਨੇ 60ਵੇਂ ਤੋਂ ਟੱਪ ਚੁੱਕੇ ਨੇ, 60 ਸਾਲ ਤੋਂ ਉਮਰ ਲੰਘ ਚੁੱਕੀ ਹੈ ਜ਼ਿਆਦਾ। ਗਾਗਰ ਚੁੱਕ ਲਈ, ਇੱਕ ਸਾਲ ਨਹੀਂ, ਦੋ ਸਾਲ ਨਹੀਂ, ਇਤਿਹਾਸ ਕਹਿੰਦਾ 12 ਸਾਲ ਬਾਬੇ ਅਮਰਦਾਸ ਨੇ ਗਾਗਰ ਤੇ ਪਾਣੀ ਢੋਹ ਕੇ ਧੰਨ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਇਆ। ਆਓ ਥੋੜੀ ਜਿਹੀ ਬੇਨਤੀ ਮੈਂ ਬਾਣੀ ਵਿੱਚੋਂ ਕਰਨੀ ਚਾਹੁੰਦਾ। ਜਿਹੜਾ ਭਗਤੀ ਦਾ ਮਾਰਗ ਹੈ ਉਹ ਦੁਨੀਆਦਾਰਾਂ ਵਾਲਾ ਮਾਰਗ ਨਹੀਂ। ਦੁਨੀਆਦਾਰ ਬੰਦਾ ਹਰ ਥਾਂ ਤੇ ਆਪਣੇ ਸਵਾਰਥ ਨੂੰ ਰੱਖ ਕੇ ਚੱਲਦਾ, ਪਰ ਭਗਤ ਜਿਹੜਾ ਹੈ ਉਹ ਆਪਣੇ ਆਪ ਨੂੰ ਸਮਰਪਿਤ ਕਰਕੇ ਚੱਲਦਾ ਹੈ। ਦੁਨੀਆਦਾਰ ਬੰਦੇ ਨੂੰ ਲਾਲਚ ਵੀ ਪਾਉਂਦਾ, ਕਾਮ ਵੀ ਪਾਉਂਦਾ, ਵਾਸ਼ਨਾ ਵੀ ਪਾਉਂਦੀ ਏ, ਪਰ ਭਗਤ ਹੋਵੇ ਜਿਹੜਾ ਸਾਣਿਆਂ ਤੋਂ ਉੱਪਰ ਉੱਠ ਕੇ ਕੇਵਲ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦਾ ਹੈ। ਤਾਂ ਹੀ ਬਾਬਾ ਅਮਰਦਾਸ ਗੁਰੂ ਜਦੋਂ ਬਣੇ ਤੇ ਉਹਨਾਂ ਆਪਣੀ ਰਸਨਾ ਤੋਂ ਇਹ ਬਚਨ ਕਹੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ, ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਨੀ ਹਰ ਵਾਸਨਾ। ਇੱਥੇ ਵਕਾਰਾਂ ਦੀ ਵਾਸ਼ਨਾ ਨਹੀਂ, परमात्मा के नाम की सुगंध ही उन्होंने आ गई जिन्होंने अपने आप को त्याग दिता। गुरप्रसादी जी ने आप तजिया हर वासना समाणी कह नानक चाल भगता जुगो जुग निराले। सेवादार का जीवन कैसा हुंदा है? गुरु ग्रंथ साहिब की बाणी एथी होवे सेवा ते रसना ते होवे नाम। एक विद्वान लिखते ने कि सेवा तो एक वर्जिश है, जे आदमी वर्जिश करी जांदा है ते खुराक नहीं खांदा शरीर तां भी कमजोर हो जाएगा, जे इकली खुराक खाई जाए ते वर्जिश ना करे ते शरीर तां भी रोगी हो जाए। जे खुराक खा रहे है वर्जिश नहीं ते तन रोगी होवेगा, जे इकली वर्जिश कर रहे है ते खुराक नहीं ते तां भी शरीर खीण हो जाएगा। सेवा है गुरु घर की वर्जिश ते खुराक है एदे घर विच नाम। जे तू सेवा करने ते नाल नाम जप, ते जे नाम जपना है ते तां हथी सेवा कर। खुराक ते वर्जिश जोनो इकट्ठे चलणगे सच एवे कि तेरे शरीर नू तन दे तल ते, मन दे तल ते, आत्मा दे तल ते आरोग्यता मिलेगी, सकून मिलेगा। तन गुरु नानक साहब जी दी एक पवित्र पौड़ी है, सिर्फ अज बेनती है कि उन्हां हथी सेवा कीती। तन गुरु नानक साहब वचन करदे ने कि सेवा करन वाले विच सब तो पहली गल सबर आना शुरू हो जाता है। जिहड़ा हथी सेवा करदा है ना वह संतोखी बन जाता है नाम जप के। दूसरा कि उन्हूं कहण की लोड़ नहीं पैंदी, अपने अन्न पानी ते कंट्रोल कर। सिमरन ते सेवा भी भिजा होया अंदर ऐसा अपनी रोटी ते अपनी खुराक ते भी काबू पा जाता है। उस तो अगला सेवा करन वाला रहिंदा सारिआं विच है पर कदी वह किसी नाल लगाओ रख के ना किसी की झूठी उस्तत करता है ते ना ईरखा अधीन होके किसी की निंदा करता। सेवा करन वाला विचरदा सां विचे पर अंदरूनी तौर ते अपने आप नू गुरु दे समर्पित रखता है। उस सेवादार दा जीवन जो है तन गुरु नानक साहब ने अपनी पवित्र बाणी विच आसा की वार विच दी पौड़ी विच निरूपण कीता है। साहब कहिंदे ने सेव कीती संतोख ई जिनी सचो सच त्याया। सेवा उन्हां कीती जिहड़े संतोख वाले जिन्हां ने सच्चे दा सिमरन कीता। सेव कीती संतोख ई जिनी सचो सच त्याया उन्नी मंदै पैर ना रखियो। सेवा करन वाला कदी माड़े रस्ते ते चलदा ही नहीं। उन्नी मंदे पैर ना रखियो कर सुकृत धर्म कमाया। उन्नी दुनिया तोड़े बंदना अन पानी थोड़ा खाया। तू बख्शीशी अगला नित देवे चढ़े सवाया। सेवा करन वाला एक दिन इत्थे पहुंच जांदा वड्याई वड्डा पाए। बाबे अमरदास ने सेवा लै ली, उन्हां नूं भुख दी कोई नहीं, दुख दी कोई नहीं। सच एवे कि जिहड़ा मुरीद बन के सेवा करदा, मैं दो तीन प्रमाण बाणी च होर लैने ने क्योंकि गुरु घर विच सेवा दी बड़ी वड्डी महानता है। इत्थे तन दी सेवा, मन दी सेवा ते अगली दास बेनती करदा इत्थे धन दी सेवा ते चौथा गुरु ग्रंथ साहिब ने एक होर कहा सुरत दी सेवा। तन करके सेवा आपां समझणे आ, कोई भांडे मांजदा है, कोई लंगर पकांदा है, कोई झाड़ू लांदा है। कल्ली लंगर दी सेवा तक ही सीमित नहीं, आपां तन करके जे कम्यूनिटी दी बाहर मानवता दी सेवा करने आ चेते रखियो वह भी सेवा परमात्मा ते गुरु दी सेवा बन जाती। सेवा दा कॉन्सेप्ट केवल गुरु घर दी चार दीवारी नहीं, इस घर विच तां आपां सिखणा सेवा करनी किवें है ते चार दीवारी तो बाहर निकल के जदों बंदिया तू किसे दा भला करना है तू तन करके करना है, मन करके करना है, धन करके करना है ते तेरी सुरत करके तू उहदा भला लोचना है। हकीकत एवे तन मन ते धन दी सेवा ते सुरत दी सेवा गुरु घर प्रवान है। तन गुरु अमरदास जी ने गुरु बन की सेवादार बारे एक बचन कहा सी। वह कहिंदे ने सेवादार वह है कि जिहड़ा अपना आपा गुरु नूं समर्पित कर दिंदा, सिर भेट कर दिंदा। जो गुरु कहिंदे ने उहनूं बिना खुजत कीतिआं सत बचन करके मन लैंदा। हजूर दे बचन ने नानक सेवक सोई आखी है, यह बचन गुरु अमरदास दे ने। नानक सेवक सोई आखी है जो सिर धरे उतार, सतगुर का भाणा मन लै शब्द रखे उरता। किवें सेवा करे? महाराज कहिंदे ताकत उहदे कोल होवे पर गुरु कोल आके अपनी ताकत दा प्रगटावा ना करे। ਠੀਕ ਹੈ ਉਹਦੇ ਕੋਲ ਧਨ ਹੋਵੇ ਪਰ ਗੁਰਦੁਆਰੇ ਆ ਕੇ ਆਪਣੇ ਧਨ ਦੀ ਨਮਾਇਸ਼ ਨਾ ਲਾ ਕੇ ਬੈਠ ਜਾ। ਬਾਹਰ ਉਹਦੇ ਕੋਲ ਪਦਵੀ ਹੋਵੇ, ਤਾਕਤ ਹੋਵੇ, ਪਰ ਜਦੋਂ ਗੁਰੂ ਕੋਲ ਆਵੇ ਆਪਣੀ ਤਾਕਤ ਦਾ ਮਾਣ ਵੀ ਤਿਆਗਦਾ। ਮਹਾਰਾਜ ਕਹਿੰਦੇ ਨੇ ਬਾਹਰ ਉਹਦੇ ਕੋਲ ਅਕਲ ਸਿਆਣਪ ਹੋਵੇ ਪਰ ਸੇਵਾਦਾਰ ਹੋਵੇ ਜਿਹੜਾ ਗੁਰੂ ਕੋਲ ਆ ਕੇ ਆਪਣੀ ਸਿਆਣਪ ਦਾ ਵੀ ਮੱਥਾ ਟੇਕ ਦਿੰਦਾ। ਮਹਾਰਾਜ ਜੀ ਨੇ ਉੱਥੇ ਉਦਾਹਰਨ ਕੀ ਦਿੱਤੀ, ਕਹਿੰਦੇ ਨੇ ਹਾਥੀ ਕੋਲ ਕੋਈ ਤਾਕਤ ਛੋਟੀ ਨਹੀਂ ਥੋੜੀ ਨਹੀਂ। ਬਾਬਾ ਗੁਰੂ ਅਮਰਦਾਸ ਦੇ ਬਚਨ ਕਿ ਹਾਥੀ ਕੋਲ ਬਹੁਤ ਸ਼ਕਤੀ ਹੈ ਪਰ ਜਦੋਂ ਹਾਥੀ ਵੀ ਆਪਣੇ ਆਪ ਨੂੰ ਸਮਰਪਿਤ ਕਰਦਾ ਤੇ ਮਹਾਵਤ ਦੇ ਹੱਥ ਵਿੱਚ ਕੁੰਡਾ ਹੈ, ਕੁੰਡਾ ਆਪਾਂ ਸਮਝਦੇ ਹਾਂ ਕਿ ਲੋਹੇ ਦਾ ਟੁਕੜਾ ਸਰੀਆ ਲੈ ਕੇ ਉਹਦਾ ਕੁੰਡਾ ਬਣਾ ਲਿਆ ਜਾਂਦਾ ਤੇ ਮਹਾਵਤ ਦਾ ਬੱਚਾ ਵੀ ਜੇ ਹਾਥੀ ਦੇ ਸਿਰ ਤੇ ਬੈਠਾ ਤੇ ਕੁੰਡੇ ਨਾਲ ਉਹ ਇਸ਼ਾਰੇ ਕਰਦਾ। ਹਾਥੀ ਕੋਲ ਤਾਕਤ ਹੈ, ਉਹ ਇੱਕ ਬੰਦੇ ਨੂੰ ਆਪਣੇ ਪੈਰ ਨਾਲ ਇੱਕ ਪੈਰ ਨਾਲ ਕੁਚਲ ਸਕਦਾ ਪਰ ਇੰਨੀ ਤਾਕਤ ਹੋਣ ਦੇ ਬਾਵਜੂਦ ਜਿਹੜਾ ਮਹਾਵਤ ਨੂੰ ਸਮਰਪਿਤ ਹੋ ਜਾਏ ਉਹਦੇ ਇਸ਼ਾਰੇ ਨਾਲ ਬੈਠਦਾ, ਉਹਦੇ ਇਸ਼ਾਰੇ ਨਾਲ ਉੱਠਦਾ, ਉਹਦੇ ਇਸ਼ਾਰੇ ਨਾਲ ਚੱਲਦਾ। ਬਾਬਾ ਅਮਰਦਾਸ ਗੁਰੂ ਜੀ ਕਹਿੰਦੇ ਨੇ ਹਾਥੀ ਤਾਕਤਵਰ ਹੋ ਜਾਏ ਤੇ ਮਹਾਵਤ ਨੂੰ ਸਮਰਪਿਤ ਕਰਦਾ ਤੇ ਪਿਆਰਿਆ ਇਸ ਤਰ੍ਹਾਂ ਤੇਰੇ ਕੋਲ ਜੇ ਤਾਕਤ ਹੋਵੇ ਤੂੰ ਸੇਵਾ ਕਰਨ ਲੱਗਿਆ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਦਾ। ਪਰ ਖਿਮਾ ਕਰਿਓ ਹੁੰਦਾ ਗੱਲ ਵੱਖਰੀ ਜੇ, ਹਾਥੀ ਆਪਣੇ ਆਪ ਨੂੰ ਸਮਰਪਿਤ ਕਰਦਾ ਪਰ ਇੱਥੇ ਕੀ ਹੁੰਦਾ ਜਦੋਂ ਤਾਕਤ ਆਉਂਦੀ ਏ ਖਿਮਾ ਕਰਿਓ ਲੋਕ ਹਾਥੀ ਦੀ ਤਰ੍ਹਾਂ ਗੁਰਦੁਆਰੇ ਵਿੱਚ ਹੀ ਭੂਤਰਨਾ ਸ਼ੁਰੂ ਕਰ ਦਿੰਦੇ। ਬਖਸ਼ ਦਿਓ ਮੈਂ ਥੋੜਾ ਜਿਹਾ ਸਖਤ ਸ਼ਬਦ ਵਰਤਿਆ ਕੇ, ਹਾਥੀ ਤਾਂ ਆਪਣੇ ਆਪ ਨੂੰ ਸਮਰਪਿਤ ਕਰਦਾ। ਬਾਬਾ ਗੁਰੂ ਅਮਰਦਾਸ ਜੀ ਦੇ ਬਚਨ ਨੇ ਹਸਤੀ ਸਿਰ ਜੋ ਅੰਕਸ਼ ਹੈ ਇਸ ਤਰ੍ਹਾਂ ਸੇਵਾ ਕਰ, ਐਰਨ ਜਿਉ ਸਿਰ ਦੇ ਹੋਰ ਐਰਨ ਲੋਹੇ ਦਾ ਟੁਕੜਾ ਜਿਹਦੇ ਉੱਤੇ ਰੋਜ਼ ਲੁਹਾਰ ਵਦਾਨ ਦੇ ਨਾਲ ਸੱਟਾ ਮਾਰਦਾ ਪਰ ਐਰਨ ਨੇ ਕਦੀ ਵੀ ਲੁਹਾਰ ਦਾ ਘਰ ਨਹੀਂ ਛੱਡਿਆ। ਉਹ ਚੋਟਾਂ ਸਹਾਰ ਲਏਗੀ ਪਰ ਲੁਹਾਰ ਦਾ ਘਰ ਨਹੀਂ ਛੱਡਦੀ। ਮਹਾਰਾਜ ਕਹਿੰਦੇ ਨੇ ਐਰਨ ਦੀ ਤਰ੍ਹਾਂ ਸਿਰ ਦੇ, ਹਾਥੀ ਦੀ ਤਰ੍ਹਾਂ ਆਪਣਾ ਆਪ ਸਮਰਪਿਤ ਕਰ ਦੇ। ਸੱਚ ਇਹ ਵੇਖੋ ਜੇ ਸੇਵਾਦਾਰ ਨੂੰ ਤਾਂ ਸਾਰੀ ਧਰਤੀ ਦਾ ਰਾਜ ਮਿਲ ਜਾਂਦਾ। ਹਸਤੀ ਸਿਰ ਜੋ ਅੰਕਸ਼ ਹੈ ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਗੱਲ। ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਦੇਖੋ, ਸਾਰੇ ਅਸੀਂ ਬਚਨ ਬਾਣੀ ਚੋਂ ਲਾਂਗੇ। ਸੇਵਾ ਬੜੀ ਵੱਡੀ ਇੱਕ ਦਾਤ ਹੈ ਤੇ ਜਿਨ੍ਹਾਂ ਤੇ ਗੁਰੂ ਕਿਰਪਾ ਕਰੇ ਸੇਵਾ ਮਿਲਦੀ ਉਹਨਾਂ ਨੂੰ ਹੈ, ਇਹ ਭਾਗਾਂ ਨਾਲ ਮਿਲਦੀ ਹੈ। ਜੇ ਕੋਈ ਸਮਝੇ ਵੀ ਭਾਂਡੇ ਮੈਂ ਧੋਨਾ ਆਪਣੀ ਅਕਲ ਨਾਲ ਨਹੀਂ, ਬੜੇ ਲੋਕ ਤੁਰੇ ਫਿਰਦੇ ਹੁਣ, ਕੁਝ ਲੋਕ ਇਹ ਵੀ ਕਹਿਣ ਲੱਗ ਪਏ ਆ ਜੀ ਭਾਂਡੇ ਤਾਂ ਰੈਸਟੋਰੈਂਟਾਂ ਚ ਵੀ ਲੋਕ ਧੋਂਦੇ ਪਏ। ਦੇਖੋ ਖੋਪੜੀ ਪੁੱਠੀ ਜਦੋਂ ਹੋ ਜਾਏ ਬੰਦਾ ਹਰ ਗੱਲ ਹੀ ਖੰਡਨ ਕਰਨ ਲੱਗ ਪੈਂਦਾ। ਉਹ ਝਾੜੂ ਤਾਂ ਜੀ ਜਮਾਦਾਰ ਵੀ ਲਾਉਂਦੇ ਨੇ ਸਾਡੇ ਇੰਡੀਆ ਦੇ ਵਿੱਚ ਸੜਕਾਂ ਤੇ। ਗੁਰਮੁਖੋ ਚੇਤੇ ਰੱਖਿਓ, ਰੈਸਟੋਰੈਂਟ ਵਿੱਚ ਭਾਂਡੇ ਕੋਈ ਮਾਂਜਦਾ, ਸੜਕ ਤੇ ਝਾੜੂ ਕੋਈ ਲਾ ਰਿਹਾ, ਉਹ ਮਜ਼ਦੂਰੀ ਲੈ ਰਿਹਾ, ਉਹਦੀ ਭਾਵਨਾ ਨਹੀਂ, ਉਹਦੇ ਪੇਟ ਦੀ ਉਹਦੀ ਮਜ਼ਬੂਰੀ ਹੈ, ਉਹਦੀ ਰੋਜ਼ੀ ਹੈ। ਪਰ ਜਦੋਂ ਇੱਥੇ ਕੋਈ ਭਾਂਡੇ ਮਾਂਜਦਾ ਇੱਥੇ ਮਜ਼ਦੂਰੀ ਨਹੀਂ, ਚੇਤੇ ਰੱਖੋ ਇੱਥੇ ਅੰਦਰ ਦੀ ਭਾਵਨਾ ਬਹੁਤ ਵੱਡਾ ਕੰਮ ਕਰਦੀ। ਇੱਥੇ ਝਾੜੂ ਲਾਉਂਦਿਆਂ ਗੁਰੂ ਚੇਤੇ ਆਉਂਦਾ ਹੈ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਸੇਵਾਦਾਰ ਦੱਸ ਕੇ ਪਰਮਾਤਮਾ ਦੇ ਸਨਮੁਖ ਇੱਕ ਬੇਨਤੀ ਕੀਤੀ, ਜਿਹੜਾ ਉਹਨਾਂ ਸ਼ਬਦ ਵਰਤਿਆ ਉਹ ਮਾਰੂ ਰਾਗ ਦਈ ਹੈ। ਮਹਾਰਾਜ ਕਹਿੰਦੇ ਨੇ ਹੇ ਪਰਮਾਤਮਾ ਤੂੰ ਮੇਰਾ ਮਾਲਕ ਹੈ, ਮੈਂ ਗੁਰੂ ਦੇ ਦਰ ਤੇ ਗਿਆ, ਗੁਰੂ ਨੇ ਆਪਣੀ ਖੱਟੀ ਤੇ ਮੈਨੂੰ ਖਰੀਦ ਲਿਆ, ਮੈਂ ਤੇਰੇ ਦਰ ਦਾ ਵਿਕਿਆ ਹੋਇਆ ਇੱਕ ਗੁਲਾਮ ਹਾਂ, ਇੱਕ ਕਿਰਪਾ ਕਰਕੇ ਮੈਨੂੰ ਦੱਸੋ ਜੇ ਪਿਆਸ ਲੱਗੇ ਤੇ ਸੇਵਾਦਾਰ ਪਾਣੀ ਲੈ ਕੇ ਆਏ, ਜੇ ਭੁੱਖ ਲੱਗੇ ਤੇ ਦਾਣੇ ਪੀ ਕੇ ਤਾਜ਼ੇ ਆਟੇ ਨਾਲ ਪ੍ਰਸ਼ਾਦਾ ਤਿਆਰ ਕਰਾਂ, ਜੇ ਥਕਾਵਟ ਹੋ ਜਾਏ ਤੇ ਤੁਹਾਡੇ ਚਰਨ ਮੁੱਠਾਂ ਚਾਪੀ ਕਰਾਂ, ਇੱਕ ਮੇਰੇ ਤੇ ਮੇਰ ਕਰੋ, ਮੈਨੂੰ ਆਪਣੀ ਸੇਵਾ ਬਖਸ਼ੀ ਜਾਓ। ਤੇ ਇੰਨੀ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਮੈਂ ਤੇਰੇ ਘਰ ਦਾ ਲੂਣ ਖਾਧਾ, ਕੀ ਹੋਇਆ ਜੇ ਭਾਂਡੇ ਮਾਂਜੇ, ਕੀ ਹੋਇਆ ਜੇ ਝਾੜੂ ਲਾਇਆ, ਸੱਚ ਇਵੇਂ ਕਿ ਤੇਰੇ ਘਰ ਦਾ ਨਮਕ ਖਾ ਕੇ ਹਰਾਮ ਕਰ ਗਿਆ, ਮੈਨੂੰ ਕਿਰਪਾ ਕਰਕੇ ਬਖਸ਼ ਦੇ। ਕਿੱਡੀ ਵੱਡੀ ਨਿਰਮਾਣਤਾ ਹੈ। ਅਸੀਂ ਹਜ਼ੂਰ ਦਾ ਮਾਰੂ ਰਾਗ ਵਿੱਚ ਬਚਨ ਪੜ੍ਹਨੇ ਆ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਇਹ ਸੇਵਾ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਜਿੱਥੇ ਤੁਸੀਂ ਲਾ ਦਿੱਤਾ ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਖੋਂ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੂੰ ਤੇਰੀ ਰਾਇਆ ਅੱਗੇ ਦੇਖੋ ਤੁਕੇ ਤੁਕਾਂ ਕੀ ਪੀਏ ਤਾਂ ਪਾਣੀ ਆਣੀ ਮੀਰਾ ਮੀਰਾ ਦਾ ਅਕਰੀ ਅਰਥ ਹੁੰਦਾ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਪਾਤਸ਼ਾਹ ਜੀ ਜੇ ਪਿਆਸ ਲੱਗੇ ਤੇ ਕੀ ਗੁਲਾਮ ਪਾਣੀ ਲੈ ਕੇ ਆਵੇ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ ਭੁੱਖ ਲੱਗੇ ਤੇ ਤਾਜ਼ਾ ਆਟਾ ਚੱਕੀ ਦਾ ਪੀ ਕੇ ਲਿਆਵਾਂ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਉ ਆਹ ਸੇਵਾ ਦਾ ਕੰਸੈਪਟ ਹੈ ਫਿਜ਼ੀਕਲ ਤੌਰ ਤੇ ਮੈਂ ਪਾਣੀ ਧੋਵਾਂ ਫਿਜ਼ੀਕਲ ਤੌਰ ਤੇ ਮੈਂ ਲੰਗਰ ਪਕਾਵਾਂ ਸਰੀਰਕ ਤੌਰ ਤੇ ਮੈਂ ਮੁੱਠਾ ਚਾਪੀ ਕਰਾਂ ਸਰੀਰਕ ਤੌਰ ਤੇ ਮੈਂ ਪੱਖਾਂ ਝੱਲਾਂ ਮੇਰੇ ਮਾਲਕ ਪਰ ਇੱਕ ਨਾਲ ਕਿਰਪਾ ਕਰ ਜਪਤ ਰਹਾਂ ਤੇਰਾ ਨਾਉ ਮੈਂ ਆਪਣੀ ਰਸਨਾ ਤੋਂ ਤੇਰੇ ਨਾਮ ਨੂੰ ਕਦੀ ਭੁਲਾਵਾਂ ਅਖੀਰਲੀਆਂ ਤੁਕਾਂ ਇੰਨੀਆਂ ਨਿਰਮਾਣਤਾ ਵਿੱਚ ਸਾਹਿਬ ਨੇ ਫੁਰਮਾਇਆ ਲੂਣ ਖਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆ ਤੇਰੇ ਘਰ ਦਾ ਨਮਕ ਖਾਧਾ ਪਰ ਓਨੀ ਸੇਵਾ ਨਹੀਂ ਕਰ ਸਕਿਆ ਜਿੰਨੀ ਕਰਨੀ ਚਾਹੀਦੀ ਸੀ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚ ਇੱਕ ਪੌੜੀ ਹੈ ਭਾਵੇਂ ਆਪ ਨੇ ਹੋ ਸਕਦਾ ਕੀਰਤਨ ਵਿੱਚ ਜਾਂ ਵਿਚਾਰ ਵਾਲਿਆਂ ਤੋਂ ਸੁਣੀ ਹੋਵੇ ਕਹਿੰਦੇ ਨੇ ਇੱਕ ਮੁਰਦਾ ਤੇ ਦੂਜਾ ਮੁਰੀਦ ਇਹ ਦੋਨੋਂ ਇੱਕੋ ਜਿਹੇ ਮੁਰੀਦ ਦਾ ਅਰਥ ਆਪਾਂ ਸ਼ਿਸ਼ ਕਰ ਲਈਏ ਸ਼ਗਿਰਦ ਕਰ ਲਈਏ ਸਿੱਖ ਕਰ ਲਈਏ ਚੇਲਾ ਕਰ ਲਈ ਹੁਣ ਮੁਰਦਾ ਤੇ ਮੁਰੀਦ ਬਾਣੀ ਚ ਬੜੇ ਵਾਰੀ ਸ਼ਬਦ ਆਉਂਦਾ ਕਿ ਤੂੰ ਮਰ ਜਾ ਆਪਣੇ ਆਪ ਨੂੰ ਮਾਰ ਦੇ ਕਬੀਰ ਸਾਹਿਬ ਨੇ ਕਿਹਾ ਕਬੀਰ ਜਾਂ ਦਿਨ ਖੌਮ ਹੁਆ ਪਾਛੈ ਭਇਆ ਆਨੰਦ ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਗੁਰੂ ਅਮਰਦਾਸ ਨੇ ਫੁਰਮਾਇਆ ਸ਼ਬਦ ਮਰੋ ਫਿਰ ਜੀਵੋ ਸਾਦਗੀ ਤਾਂ ਫਿਰ ਮਰਨ ਨਾ ਹੋਈ ਗੁਰੂ ਰਾਮਦਾਸ ਦੇ ਬਚਨ ਨੇ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਿਹਨੇ ਆਪਣੇ ਆਪ ਨੂੰ ਮਾਰ ਦਿੱਤਾ ਜਿਉਂਦਿਆਂ ਦੀਆਂ ਖਾਹਿਸ਼ਾਂ ਨੇ ਜਿਉਂਦਿਆਂ ਦੀਆਂ ਲੋੜਾਂ ਨੇ ਮੁਰਦੇ ਦੀ ਤਾਂ ਲੋੜ ਹੀ ਕੋਈ ਨਹੀਂ ਇੱਥੇ ਸਿਰਫ ਬੇਨਤੀ ਹੈ ਕਿ ਜਿਉਂਦੇ ਨੂੰ ਸਰਦੀ ਲੱਗਦੀ ਏ ਪਰ ਮਰੇ ਹੋਏ ਨੂੰ ਤਾਂ ਬਰਫ਼ ਪੈਂਦੀ ਹੋਵੇ ਤਾਂ ਵੀ ਕੁਛ ਨਹੀਂ ਹੁੰਦਾ ਪਿਆ ਜਿਉਂਦੇ ਨੂੰ ਗਰਮੀ ਮਹਿਸੂਸ ਹੈ ਪਰ ਮਰੇ ਹੋਏ ਵਾਸਤੇ ਗਰਮੀ ਕੀ ਹੈ ਜਿਉਂਦੇ ਨੂੰ ਕੱਪੜੇ ਦਾ ਪਤਾ ਹੈ ਮਰੇ ਹੋਏ ਨੂੰ ਕੱਪੜਿਆਂ ਦਾ ਰੇਸ਼ਮ ਦੇ ਕੱਪੜੇ ਹੋਣ ਤੇ ਭਾਵੇਂ ਸੂਤੀ ਕੱਪੜੇ ਹੋਣ ਤੇ ਨਾ ਵੀ ਕੋਈ ਕੱਪੜਾ ਦੇ ਮੁਰਦੇ ਦੀ ਕੱਪੜੇ ਦੀ ਕੋਈ ਲੋੜ ਨਹੀਂ ਮੁਰਦੇ ਦੇ ਮਕਾਨ ਦੀ ਕੋਈ ਲੋੜ ਨਹੀਂ ਮੁਰਦੇ ਦੇ ਖਾਣ ਦੀ ਕੋਈ ਲੋੜ ਨਹੀਂ ਏਡਾ ਵੱਡਾ ਆਪਣੇ ਆਪ ਨੂੰ ਸਮਰਪਿਤ ਕਰਨਾ ਕਿ ਮੁਰਦੇ ਦੀ ਤਰ੍ਹਾਂ ਜੇ ਲੰਘਦੇ ਦੀ ਮਰਜ਼ੀ ਇਹ ਢੱਕ ਜਾਏ ਮੁਰਦੇ ਨੂੰ ਕੁਛ ਕੋਲ ਰੱਖ ਜਾਏ ਕਹਿਣ ਲੱਗੇ ਜਿਹੜਾ ਆਪਣੇ ਆਪ ਨੂੰ ਮਾਰ ਦਿੰਦਾ ਹੈ ਉਹਦੀ ਆਪਣੀ ਮਰਜ਼ੀ ਬਿਲਕੁਲ ਖਤਮ ਹੋ ਜਾਂਦੀ ਹੈ ਉਹ ਗੁਰੂ ਦੀ ਮਰਜ਼ੀ ਅਨੁਸਾਰ ਚੱਲਦਾ ਹੈ ਭਾਈ ਗੁਰਦਾਸ ਸਾਹਿਬ ਉਹਨਾਂ ਦੀ ਪਵਿੱਤਰ ਪੌੜੀ ਹੈ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ ਕਹਿੰਦੇ ਨੇ ਗੱਲਾਂ ਨਾਲ ਸੇਵਾਦਾਰ ਨਹੀਂ ਗੱਲਾਂ ਨਾਲ ਸ਼ਿਸ਼ ਨਹੀਂ ਗੱਲਾਂ ਨਾਲ ਸ਼ਗਿਰਦ ਨਹੀਂ ਜਿਹਨੇ ਆਪਣੇ ਆਪ ਨੂੰ ਮਾਰ ਦਿੱਤਾ ਆਪਣੀ ਖੌਂ ਨੂੰ ਮਿਟਾ ਦਿੱਤਾ ਆਪਣੀ ਖੋਂਦ ਨੂੰ ਪੀਸ ਕੇ ਰੱਖ ਦਿੱਤਾ ਸਹੀ ਅਰਥਾਂ ਵਿੱਚ ਉਹ ਮੁਰੀਦ ਹੈ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ ਤੇ ਉਹਦੇ ਕੋਲ ਕੀ ਹੈ ਸਬਰ ਪਹਿਲੀ ਗੱਲ ਜਿਹੜਾ ਸਿੱਖ ਹੈ ਮੁਰਦਾ ਹੈ ਸ਼ਿਸ਼ਕ ਹੈ ਸੇਵਾਦਾਰ ਹੈ ਉਹਦੇ ਕੋਲ ਸਬਰ ਬਹੁਤ ਵੱਡਾ ਹੈ ਅੱਜ ਸਬਰ ਕੋਈ ਨਹੀਂ ਜੇ ਸੱਚ ਜੇ ਇਹਨਾਂ ਅੰਦਰ ਖੁਸ਼ਾਪਨ ਆ ਚੁੱਕਾ ਸਮਾਜ ਦੇ ਕਿ ਬੰਦਾ ਰੰਚਕ ਮਾਤਰ ਵੀ ਕਿਸੇ ਗੱਲ ਨੂੰ ਬਰਦਾਸ਼ਤ ਕਰਨ ਲਈ ਤਿਆਰ ਨੇ ਸਬਰ ਦਾ ਅਰਥ ਕੇਵਲ ਧਨ ਨਹੀਂ ਸਬਰ ਦਾ ਅਰਥ ਅੰਦਰ ਦਾ ਟਿਕਾ ਬਾਬੇ ਫਰੀਦ ਨੇ ਤਾਂ ਇੱਕ ਬਚਨ ਕਿਹਾ ਕਿ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਉਹ ਵੱਧ ਕੇ ਇੱਕ ਦਿਨ ਦਰਿਆ ਦੀ ਤਰ੍ਹਾਂ ਵਿਸ਼ਾਲ ਹੋ ਜਾਏਗਾ ਤੇ ਜਿਹੜਾ ਬੰਦਾ ਅੰਦਰੋਂ ਸੰਕੀਰਨ ਤੇ ਇਖਾਲੂ ਹੋਵੇਗਾ ਸੰਕੀਰਨ ਤੇ ਸਾੜੇ ਵਾਲਾ ਹੋਵੇਗਾ ਕਹਿੰਦੇ ਸੁੰਗੜਦਿਆਂ ਇੱਕ ਗੰਦੇ ਨਾਲੇ ਦੀ ਤਰ੍ਹਾਂ ਬਣ ਕੇ ਰਹਿ ਜਾਏ ਬਾਬਾ ਸਾਹਿਬ ਦੇ ਬਚਨ ਨੇ ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦਿੜ ਕਰੇ ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ ਜੇ ਸਬਰ ਹੋਵੇ ਤੇ ਸਬਰ ਵਾਲੇ ਬੰਦੇ ਦਰਿਆ ਦਿਲ ਹੁੰਦੇ ਨੇ ਤੇ ਚੇਤੇ ਰੱਖੋ ਜਿਹੜੇ ਹਿਰਸੀ ਬੰਦੇ ਹੋਵੇ ਨੇ ਭਾਵੇਂ ਘਰ ਪਈਆਂ ਦੇ ਭਰੇ ਹੋਣ ਪਰ ਟੁੱਟੇ ਨਾਲੇ ਦੀ ਤਰ੍ਹਾਂ ਅੰਦਰੋਂ ਵਾਸ਼ਨਾਵਾਂ ਦੀ ਬੋਹ ਹੀ ਆਉਂਦੀ ਜਾਂਦੀ ਸੇਵਾਦਾਰ ਦਾ ਪਹਿਲਾ ਗੁਣ ਕਿ ਉਹਦੇ ਕੋਲ ਸਬਰ ਹੈ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਬਰ ਸਿਦਕ ਭਰੋਸੇ ਨਾਲ ਬੈਠਦਾ ਹੈ ਸ਼ਹੀਦ ਸ਼ਹੀਦ ਦਾ ਅਰਥ ਸੱਚ ਤੇ ਆਪਣੇ ਆਪ ਨੂੰ ਮਿਟਾਉਣ ਵਾਲਾ ਸੱਚ ਦੀ ਗਵਾਹੀ ਦੇਣ ਵਾਲਾ, ਮੁਰਦਾ ਹੋਏ ਮੁਰੀਦ ਨਾਲ ਗੱਲੀ ਖੋਵਣਾ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਉਹ ਭਟਕ ਜਾਣਾ ਚ ਨਹੀਂ ਪੈਂਦਾ, ਉਹਦੇ ਅੰਦਰ ਭੈ ਨਹੀਂ। ਭਰਮ ਭੋ ਖੋਵਣਾ ਗੋਲਾ ਮੁੱਲ ਖਰੀਦ, ਜਿਵੇਂ ਮੁੱਲ ਖਰੀਦੇ ਕੋਈ ਗੁਲਾਮ ਕਰਦੇ ਨੇ ਕੰਮ, ਇਸੇ ਤਰ੍ਹਾਂ ਸੇਵਾਦਾਰ ਕੰਮ ਕਰਦਾ ਹੈ, ਸੇਵਾ ਕਰਦਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ। ਉਹਨੂੰ ਭੁੱਖ ਨਹੀਂ ਸਤਾਉਂਦੀ, ਨੀਂਦ ਨਹੀਂ ਸਤਾਉਂਦੀ, ਉਹਨੂੰ ਨਾ ਅੰਦਰੋਂ ਵਾਸ਼ਨਾ ਕੋਈ ਉੱਠਦੀ ਹੈ, ਕੋਈ ਵੀ ਸਵਾਰਥ ਵਾਲਾ ਫੁਰਨਾ ਹੀ ਨਹੀਂ। ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਅਨ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਰ ਰੋਵਣਾ। ਉਹ ਇੰਨਾ ਗੰਭੀਰ ਹੋ ਜਾਂਦਾ ਹੈ, ਖੁਸ਼ੀ ਮਿਲੇ ਤੇ ਹੱਸਦਾ ਨਹੀਂ ਤੇ ਕਿਸੇ ਦੀ ਮੌਤ ਹੋਵੇ ਤੇ ਢਾਹਾਂ ਮਾਰ ਕੇ ਰੋਂਦਾ ਨਹੀਂ, ਇੰਨਾ ਗੰਭੀਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੇਵਾਦਾਰ ਦੀ ਬਹੁਤ ਵੱਡੀ ਉੱਚਤਾ ਉਹਦੇ ਜੀਵਨ ਨੂੰ ਦਰਸਾਇਆ। ਧਿਆਨ ਦਿਆ ਜੇ ਜੋ ਬੇਨਤੀ ਕਰਨ ਲੱਗਾ, ਬਾਬੇ ਅਮਰਦਾਸ ਨੇ ਸੱਚਮੁੱਚ ਅੰਦਰ ਮਾਰ ਲਿਆ ਪਹਿਲਾਂ ਆਪਣਾ, ਗਾਗਰ ਚੁੱਕੀ, ਇੱਕ ਸਾਲ ਨਿਰੰਤਰ ਗਾਗਰ ਢੋਈ ਤੇ ਦੇਖੋ ਰਾਤ ਨੂੰ ਆਰਾਮ ਕਿਹੜੇ ਵੇਲੇ ਕਰਦੇ ਹੋਣਗੇ। ਹੁਣ ਤਾਂ ਬਿਆਸ ਚਲੋ ਥੋੜਾ ਜਿਹਾ ਦੂਰੀ ਤੇ ਵੇ, ਉਦੋਂ ਥੋੜਾ ਜਿਹਾ ਨਜ਼ਦੀਕ ਵਗਦਾ ਸੀ। ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਵਿਸ਼ਰਾਮ ਕਰਾਉਣਾ, ਗਾਗਰ ਚੁੱਕਣੀ, ਆਪ ਇਸ਼ਨਾਨ ਕਰਨਾ, ਪਾਣੀ ਲੈ ਕੇ ਧੰਨ ਗੁਰੂ ਅੰਗਦ ਸਾਹਿਬ ਦੇ ਦਰਵਾਜ਼ਾ ਖੋਲਣ ਤੋਂ ਪਹਿਲਾਂ ਉਹਨਾਂ ਦੇ ਇਸ਼ਨਾਨ ਵਾਸਤੇ ਗਾਗਰ ਰੱਖ ਦੇਣੀ। ਪਹਿਲਾ ਸਾਲ ਲੰਘਿਆ, ਇਤਿਹਾਸਕਾਰ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਨੇ ਕਦੀ ਬਾਬੇ ਅਮਰਦਾਸ ਨੂੰ ਬੁਲਾਇਆ ਨਹੀਂ। ਇਹ ਪ੍ਰੀਖਿਆ ਹੀ ਹੈ ਨਾ, ਪਾਣੀ ਨਾਲ ਇਸ਼ਨਾਨ ਕਰਾਉਂਦੇ ਨੇ ਪਰ ਮਹਾਰਾਜ ਚੁੱਪ ਰਹਿੰਦੇ, ਕੱਪੜੇ ਧੋਂਦੇ ਨੇ ਮਹਾਰਾਜ ਕੁਛ ਬੋਲਦੇ ਨਹੀਂ। ਇੱਕ ਸਾਲ ਪੂਰੀ ਸੇਵਾ ਕੀਤੀ, ਧੰਨ ਗੁਰੂ ਅੰਗਦ ਸਾਹਿਬ ਨੇ ਭਰੇ ਹੋਏ ਦਰਬਾਰ ਵਿੱਚ ਆਪਣੇ ਵੱਲੋਂ ਸਿਰਪਾਓ ਦਿੱਤਾ। ਅਸਲ ਵਿੱਚ ਸਿਰਪਾਓ ਦੀ ਬਹੁਤ ਵੱਡੀ ਮਹਾਨਤਾ ਸੀ। ਹੁਣ ਭਾਵੇਂ ਆਪਾਂ ਦਿਨ ਬ ਦਿਨ ਦੇਖਦੇ ਹਾਂ ਕਿ ਸੱਚੀ ਗੱਲ ਜੇ ਪੀਲੇ ਕੱਪੜੇ ਬਣ ਕੇ ਰਹਿ ਗਏ। ਬਾਹਰ ਵੀ ਦੇਸ਼ ਵਿੱਚ ਵੀ ਸਰੋਪਾ ਉਹਨੂੰ ਦਿੱਤਾ ਜਾਂਦਾ ਸੀ ਕਿ ਜਿਹਦੀ ਬਹੁਤ ਵੱਡੀ ਸੇਵਾ ਹੈ, ਤੇ ਸਰਪਾਓ ਦਾ ਅਰਥ ਹੁੰਦਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹਨੂੰ ਢੱਕ ਦੇਣਾ। ਇੱਕ ਸਾਲ ਦੀ ਗਾਗਰ ਢੋਈ ਤੇ ਇੱਕ ਸਰੋਪਾ ਮਿਲਿਆ ਬਾਬਾ ਅਮਰਦਾਸ ਜੀ ਨੂੰ। ਦੂਜੇ ਸਾਲ ਸੇਵਾ ਕੀਤੀ ਪੂਰਾ ਸਾਲ, ਹੁਣ ਆਪਾਂ ਤਾਂ ਕਥਾ ਚ ਦੋ ਮਿੰਟਾਂ ਚ ਕਹਿ ਦਿਆਂਗੇ, 12 ਸਾਲ ਲੰਘੇ ਕਿਵੇਂ ਹੋਣੇ, ਕਿੰਨਾ ਮੀਂਹ ਪਿਆ, ਕਿੰਨੀ ਹਨੇਰੀ ਆਈ, ਕਿੰਨੇ ਝੱਖੜ ਆਏ, ਕੀ ਕੁਝ ਲੋਕਾਂ ਦੀਆਂ ਗੱਲਾਂ ਸੁਣੀਆਂ। ਸਾਲ ਬਾਅਦ ਸਿਰਫ ਇੱਕ ਸਰਪਾਓ ਮਿਲਦਾ ਹੈ, ਉਹਨੂੰ ਸਿਰ ਤੇ ਬੰਨਦੇ ਨੇ ਤੇ ਸਾਂਭ ਕੇ ਆਪਣੇ ਕੋਲ ਰੱਖ ਲੈਂਦੇ ਨੇ। ਇਸੇ ਦਰਮਿਆਨ 4 ਕੁ ਸਾਲ ਦੇ ਬਾਅਦ ਸੇਵਾ ਕਰਦਿਆਂ ਬਾਬੇ ਅਮਰਦਾਸ ਦੇ ਪਿੰਡੋਂ ਕੁਝ ਬਿਰਾਦਰੀ ਦੇ ਲੋਕ ਆਏ, ਬਾਸਰ ਕੇ ਪਿੰਡ ਸੀ। ਉਹਨਾਂ ਕਿਹਾ, ਦੇਖੋ ਜੀ ਕਿ ਬਾਬਾ ਅਮਰਦਾਸ ਚੰਗਾ ਸੀ, ਅੱਗੇ ਤੀਰਥਾਂ ਤੇ ਜਾਂਦੇ ਸਨ, ਇਸ਼ਨਾਨ ਕਰਦੇ ਸਨ, ਆਪਣੇ ਘਰ ਆ ਜਾਂਦੇ ਸਨ। ਹੁਣ ਦੇਖੋ ਆਪਣਾ ਉੱਥੇ ਭਾਈ ਜੱਸੂ ਆਪਣੀ ਬਰਾਦਰੀ ਵਿੱਚੋਂ ਕਹਿਣ ਲੱਗੇ, ਭਤੀਜਾ ਉੱਥੇ ਵਿਆਹਿਆ ਹੈ ਤੇ ਜਿੱਦਣ ਤੇ ਗਏ ਨੇ ਮੱਥਾ ਟੇਕ ਕੇ ਉੱਥੇ ਹੀ ਬਹਿ ਗਏ ਨੇ, ਸਾਨੂੰ ਤਾਂ ਲੋਕ ਹੁਣ ਗੱਲਾਂ ਕਰਨ ਲੱਗ ਪਏ ਨੇ ਕਿ ਉਹਨਾਂ ਦੇ ਪੁੱਤ, ਉਹਨਾਂ ਦਾ ਪਰਿਵਾਰ, ਪਰ ਉਹ ਤਾਂ ਰੋਟੀ ਦੀ ਖਾਤਰ ਕੁੜਮਾਂ ਦੇ ਘਰ ਵਿੱਚ ਬੈਠਾ ਹੈ। ਕਿਸੇ ਆ ਕੇ ਦੱਸਿਆ ਉਹ ਤਾਂ ਕੱਪੜੇ ਧੋਂਦਾ ਹੈ ਆਪਣੇ ਕੁੜਮ ਦੇ, ਕਿਸੇ ਕਿਹਾ ਉਹ ਗਾਗਰ ਲਿਜਾ ਕੇ ਪਾਣੀ ਲਿਆ ਕੇ ਹੱਥਾਂ ਨਾਲ ਇਸ਼ਨਾਨ ਕਰਾਉਂਦਾ ਹੈ, ਕਿਸੇ ਨੇ ਆ ਕੇ ਕਿਹਾ ਭੱਲਿਓ ਤੁਹਾਡਾ ਬਜ਼ੁਰਗ ਸਭ ਤੋਂ ਵੱਡਾ ਉੱਥੇ ਲੰਗਰ ਦੇ ਜੂਠੇ ਭਾਂਡੇ ਮਾਂਜੀ ਜਾਂਦਾ ਹੈ। ਹੁਣ ਉਹ ਸਾਰੇ ਇਕੱਠੇ ਹੋ ਕੇ ਆ ਗਏ। ਦੋ ਘਟਨਾਵਾਂ ਦੱਸ ਅਰਜ਼ ਜ਼ਰੂਰ ਕਰਨੀਆਂ ਚਾਹੁੰਦਾ ਹੈ, ਕਿਉਂਕਿ ਸਮਾਜ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਇਹਨਾਂ ਗੱਲਾਂ। ਸਾਰੀ ਬਰਾਦਰੀ ਇਕੱਠੇ ਹੋ ਕੇ ਆ ਗਈ। ਦੇਖੋ ਬਾਬਾ ਜੀ ਦੇ ਪਰਿਵਾਰ ਚੋਂ ਕੋਈ ਚੀਜ਼ ਨਹੀਂ ਆਇਆ, ਨਾ ਭਰਾ ਆਏ, ਨਾ ਭਤੀਜੇ ਆਏ, ਨਾ ਪੁੱਤਰ ਆਏ। ਉਹਨਾਂ ਨੂੰ ਪਤਾ ਹੈ ਕਿ ਜਿੱਥੇ ਗਏ ਨੇ ਉਹ ਕੇਵਲ ਆਪ ਖੁਦ ਜਾਣਦੇ ਨੇ। ਕੁਝ ਲੋਕ ਭੱਲਿਆਂ ਦੀ ਕੁਲ ਦੇ ਆਏ, ਬਾਬਾ ਅਮਰਦਾਸ ਨੂੰ ਆ ਕੇ ਮਿਲੇ ਤੇ ਕਹਿੰਦੇ ਉਸ ਵੇਲੇ ਉਹ ਲੰਗਰ ਚ ਭਾਂਡੇ ਭਾਈ ਮਾਂਜਦੇ ਸਨ, ਕੱਪੜੇ ਉਹਨਾਂ ਦੇ ਰਾਖ ਨਾਲ ਸਵਾਦ ਦੇ ਨਾਲ ਭਰੇ, ਮੁੱਖ ਉਹਨਾਂ ਦੇ ਵਿੱਚੋਂ ਬਾਣੀ ਸਿਮਰਨ ਚੱਲੇ ਪਿਆ, ਬੁੱਲ ਉਹਨਾਂ ਦੇ ਹਰ ਵਕਤ ਹੀ ਖਿਲਦੇ ਰਹਿੰਦੇ ਸਨ। ਉਹਨਾਂ ਕੋਲ ਆ ਕੇ ਕਿਹਾ, ਬਾਬਾ ਜੀ, ਬਾਬਾ ਅਮਰਦਾਸ ਨੂੰ ਬਜ਼ੁਰਗ ਨੇ ਕਿ ਸਾਨੂੰ ਇੱਕ ਗੱਲ ਦੱਸੋ, ਤੁਹਾਡੇ ਬੱਚੇ ਤੁਹਾਨੂੰ ਰੋਟੀ ਨਹੀਂ ਦਿੰਦੇ? ਦੇਖੋ ਜਿਹੜੀ ਬੇਨਤੀ ਕਰਨ ਲੱਗਾ ਇਮੋਸ਼ਨਲ ਕਰ ਲਈ ਨਹੀਂ, ਸਾਰੇ ਵਿਦਵਾਨਾਂ ਨੇ ਗੱਲ ਲਿਖੀ ਕਿ ਤੁਹਾਡੀਆਂ ਨੂੰਹਾਂ ਤੁਹਾਨੂੰ ਰੋਟੀ ਨਹੀਂ ਦਿੰਦੀਆਂ, ਤੁਹਾਡੇ ਪੁੱਤ ਤੁਹਾਨੂੰ ਕੱਪੜੇ ਨਹੀਂ ਦਿੰਦੇ? ਕਹਿਣ ਲੱਗੇ, ਮੇਰੇ ਪੁੱਤਰ ਵੀ ਆਗਿਆਕਾਰ, ਮੇਰਾ ਪਰਿਵਾਰ ਸਾਰਾ ਆਗਿਆਕਾਰੀ। ਕਹਿਣ ਲੱਗੇ, ਫਿਰ ਸਾਡੇ ਵੱਲ ਝਾਤੀ ਮਾਰੋ। ਕਹਿਣ ਲੱਗੇ, ਦੱਸੋ ਤੁਹਾਡੇ ਵੱਲ ਝਾਤੀ ਕੀ? ਕਹਿੰਦੇ ਨੇ, ਇਸ ਥਾਂ ਤੇ ਤੁਸੀਂ ਕੁੜਮ ਦੇ ਘਰ ਬੈਠੇ ਹੋ, ਲੋਕ ਸਾਨੂੰ ਜੀਣ ਨਹੀਂ ਦਿੰਦੇ, ਅਸੀਂ ਤੁਹਾਨੂੰ ਵਾਪਸ ਲੈਣ ਵਾਸਤੇ ਆਏ। ਹੱਥ ਧੋਵੋ, ਕੱਪੜੇ ਬਦਲੋ, ਸਾਡੇ ਨਾਲ ਪਿੰਡ ਬਾਸਰ ਕੇ ਜਾਓ, ਚੱਲੋ, ਜਦੋਂ ਚਿੱਤ ਕਰੇ ਉਦੋਂ ਆ ਜਾਣਾ। ਇੰਨੀ ਦੇਰ ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਆ ਗਏ। ਕੱਲ ਵੀ ਅਰਜ਼ ਕੀਤੀ ਕਿ ਭਾਵਨਾ ਇੱਕ ਬਿਰਾਦਰੀ ਨੇ ਕਿਸੇ ਨੇ ਮੱਥਾ ਨਹੀਂ ਟੇਕਿਆ। ਕਹਿਣ ਲੱਗੇ, ਮਹਾਰਾਜ ਦੇਖੋ, ਇਹ ਕੁੜਮ ਬਣਾ ਕੇ ਭਾਂਡੇ ਮੰਜਵਾਉਂਦੇ ਪਏ ਹੋ, ਸੁਣਿਆ ਗਾਗਰ ਢੋਂਦੇ ਨੇ। ਧੰਨ ਗੁਰੂ ਅੰਗਦ ਸਾਹਿਬ ਤਾਂ ਬੋਲਣ ਤੋਂ ਪਹਿਲਾਂ ਬਾਬਾ ਅਮਰਦਾਸ ਕਹਿਣ ਲੱਗੇ, ਉਹ ਭਾਈ ਮੇਰਾ ਕੋਈ ਪਰਿਵਾਰ ਨਹੀਂ ਰਹਿ ਗਿਆ। ਉਹਨਾਂ ਕਿਹਾ, ਪਰਿਵਾਰ ਕਿਉਂ ਨਹੀਂ, ਤੁਸੀਂ ਹੁਣੇ ਕਹਿ ਰਹੇ ਸੀ ਬੱਚੇ। ਕਹਿੰਦੇ ਨੇ, ਉਹਨੇ ਸੰਸਾਰਿਕ ਤੌਰ ਤੇ ਸੱਚ ਇਹ ਵੀ ਮੇਰੀ ਮਾਂ ਵੀ ਗੁਰੂ ਅੰਗਦ ਦੇਵ ਹੈ, ਮੇਰਾ ਬਾਪ ਵੀ ਗੁਰੂ ਅੰਗਦ ਸਾਹਿਬ ਹੈ। ਮੈਂ ਫਿਰ ਅਰਜ਼ ਕਰਾਂ, ਉਮਰ ਕਰਕੇ 25 ਸਾਲ ਵੱਡੇ ਨੇ ਬਾਬਾ ਅਮਰਦਾਸ, 25 ਸਾਲ ਵੱਡਾ ਖਲੋ ਕੇ ਕਹਿ ਰਿਹਾ, ਮੇਰਾ ਮਾਈ ਬਾਪ ਵੀ ਇਹ ਵੇ, ਮੇਰਾ ਰਿਸ਼ਤੇਦਾਰ ਵੀ ਇਹ ਹੈ, ਮੇਰਾ ਘਰ ਵੀ ਇਹ ਵੇ, ਮੇਰਾ ਪਰਿਵਾਰ ਵੀ ਇਹ ਵੇ, ਮੇਰਾ ਸਭ ਕੁਛ ਇਹ ਵੇ। ਤੇ ਜਦੋਂ ਉਹ ਬਰਾਦਰੀ ਦੇ ਲੋਕ ਉੱਚੀ ਬੋਲਣ ਲੱਗੇ, ਬਾਬੇ ਅਮਰਦਾਸ ਨੇ ਕਿਹਾ, ਧੰਨ ਗੁਰੂ ਅੰਗਦ ਸਾਹਿਬ ਨੂੰ, ਸਤਿਗੁਰੂ ਤੁਸੀਂ ਪਰਦੇ ਢੱਕਣ ਵਾਲੇ ਹੋ, ਇਹਨਾਂ ਦੀਆਂ ਗੱਲਾਂ ਨੂੰ ਮਹਿਸੂਸ ਨਾ ਕਰਿਓ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਗਾਗਰ ਮੋਢੇ ਤੇ ਰੱਖ ਕੇ ਤੇਰੀ ਬਖਸ਼ੀਸ਼ ਕਿੰਨੀ ਮਿਲਦੀ। ਇਹਨਾਂ ਗਾਗਰ ਚੁੱਕੀ ਨਹੀਂ ਨਾ, ਇਹਨਾਂ ਭਾਂਡੇ ਕਦੀ ਮਾਂਜੇ ਨਹੀਂ, ਇਹਨਾਂ ਨੇ ਕਦੀ ਝਾੜੂ ਲਾ ਕੇ ਨਹੀਂ ਦੇਖਿਆ। ਕਹਿਣ ਲੱਗੇ, ਜਦੋਂ ਗਾਗਰ ਚੁੱਕਣਾ ਵਾ, ਸੱਚ ਇਹ ਵੀ ਆਪਣੀਆਂ ਬਖਸ਼ਾਂ ਮੇਰੇ ਮੋਢੇ ਤੇ ਗੁਰੂ ਰੱਖ ਦਿੰਦਾ। ਜਦੋਂ ਭਾਂਡੇ ਮਾਂਜਣਾ, ਗੁਰੂ ਮੇਰੇ ਅੰਦਰ ਨੂੰ ਮਾਂਜਦਾ। ਲੋਕ ਕਹਿੰਦੇ ਨੇ ਮੈਂ ਬਾਹਰ ਦੇ ਕੱਪੜੇ ਧੋਣਾ, ਨਹੀਂ ਲੋਕੋ, ਮੈਂ ਤਾਂ ਅੰਦਰ ਦਾ ਕੱਪੜਾ ਧੋਣਾ ਪਿਆ। ਜਦੋਂ ਇਹ ਸ਼ਬਦ ਕਹੇ, ਲੋਕ ਪਿਛਾਂ ਨੂੰ ਚਲੇ ਗਏ। ਬਾਬਾ ਅਮਰਦਾਸ ਸੇਵਾ ਵਿੱਚ ਜੁਟੇ ਰਹੇ। ਉਹਨਾਂ ਨੇ ਝੱਖਰ ਹਨੇਰੀ ਸਭ ਕੁਝ ਆਪਣੇ ਤਨ ਦੇ ਉੱਤੇ ਜਰਿਆ। ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸਵਈਆ, ਵੈਸੇ ਤਾਂ ਅਨੇਕਾਂ ਬਚਨ ਨੇ, ਇੱਕ ਸਵਈਆ ਦਾਸ ਜ਼ਰੂਰ ਕਹਿਣਾ ਚਾਹੁੰਦਾ ਹੈ। 10 ਸਾਲ ਪਾਣੀ ਢੋਂਦਿਆਂ ਸੇਵਾ ਕਰਦਿਆਂ ਲੰਘ ਗਏ। 2 ਘਟਨਾਵਾਂ ਇਤਿਹਾਸ ਨੇ ਕਹੀਆਂ ਨੇ, ਉਹਨਾਂ ਵਿੱਚੋਂ ਇੱਕ ਇਸੇ ਸਮੇਂ ਦੇ ਦਰਮਿਆਨ। ਖਡੂਰ ਵਿੱਚ ਇੱਕ ਤਪਾ ਰਹਿੰਦਾ ਸੀ ਜਿਹਦਾ ਨਾਮ ਸੀ ਸ਼ਿਵਨਾਥ, ਉਹ ਤਪਾ ਸੀ ਪਖੰਡੀ। ਧੰਨ ਗੁਰੂ ਅੰਗਦ ਦੇਵ ਜੀ ਨੂੰ ਸੰਗਤ ਟੇਕਦੀ ਹੈ ਮੱਥੇ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਭੇਟਾਵਾਂ ਹੁੰਦੀਆਂ ਨੇ। ਉਸ ਬੰਦੇ ਨੇ ਈਰਖਾ ਵਸ ਹੋ ਕੇ ਸ਼ਿਵਨਾਥ ਤਪੇ ਨੇ ਗੁਰੂ ਅੰਗਦ ਸਾਹਿਬ ਦਾ ਵਿਰੋਧ ਸ਼ੁਰੂ ਕਰ ਦਿੱਤਾ। ਜਿੱਥੇ ਖਲੋਣਾ ਨਿੰਦਿਆ, ਜਿੱਥੇ ਖਲੋਣਾ ਬਦਨਾਮੀ। ਤੇ ਇਹ ਗੱਲ ਬੜੀ ਸਪਸ਼ਟ, ਜੇ ਗੁਰਮੁਖੋ, ਜਿਸ ਨੀਯਤ ਰਾਸ ਵਾਲੇ ਦੀ ਨਿੰਦਿਆ ਹੁੰਦੀ ਹੈ ਉਹਦਾ ਵਿਗੜਦਾ ਕੁਛ ਨਹੀਂ, ਤੇ ਜਿਹੜਾ ਬੰਦਾ ਨਿੰਦਕ ਬਣ ਜਾਂਦਾ ਉਹਦੇ ਘਰ ਵਿੱਚ ਬਚਦਾ ਕੁਛ ਨਹੀਂ। ਸਿੱਧੀ ਜੀ ਗੱਲ, ਨਾਨਕ ਪ੍ਰਭ ਸ਼ਰਨਾਈ, ਮੁੱਖ ਨਿੰਦਕ ਕਹਿ ਸ਼ਾਹੀ। ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ, ਬਾਣੀ ਪੜ੍ਹਨ ਵਾਲੇ ਨੂੰ ਕਿਤੇ ਨਿੰਦਿਆ ਦੀ ਵਾਦੀ ਪੈ ਜਾਏ, ਵਾਦੀ ਦਾ ਅਰਥ ਆਦਤ ਬਣ ਜਾਏ, ਐਸਤਾ ਐਸਤਾ ਉਹਦਾ ਜੀਵਨ ਇਸ ਤਰ੍ਹਾਂ ਡਿੱਗਣ ਲੱਗ ਪੈਂਦਾ ਹੈ ਜਿਵੇਂ ਕੱਲਰ ਕੰਧ ਨਾਲ ਮਿੱਟੀ ਭੁਰਦਿਆਂ ਭੁਰਦਿਆਂ ਕੰਧ ਡਿੱਗ ਜਾਂਦੀ, ਜੀਵਨ ਡਿੱਗ ਪੈਂਦਾ ਨਿੰਦਿਆ ਕਰਦੇ। ਸਤਿਗੁਰੂ ਦੇ ਬਚਨ ਨੇ, ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲਰ ਭੀਤ ਗਿਰੀ ਹੈ, ਜਿਵੇਂ ਕੱਲਰ ਦੀ ਕੰਧ ਡਿੱਗਦੀ ਹੈ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਬੰਦਾ ਜਿੰਨਾ ਮਰਜ਼ੀ ਵਿਦਵਾਨ ਹੋਵੇ, ਕਿਉਂਕਿ ਇਹ ਬੜਾ ਮਿੱਠੀ ਬੜੀ ਲੱਗਦੀ ਹੈ, ਸਵਾਦੀ ਬੜੀ ਲੱਗਦੀ ਹੈ, ਤੇ ਖਾਸ ਕਰਕੇ ਆਪਣੇ ਵਿਰੋਧੀ ਦੀ ਹੁੰਦੇ ਹੋਵੇ, ਬੰਦਾ ਐ ਫੋਨ ਕਰ ਕਰਕੇ ਪੁੱਛਦਾ ਵੀ ਕਿੱਦਾਂ ਬਾਈ ਜੀ, ਅੱਜ ਕੀ ਬੀਤੀ ਉਹਦੇ ਨਾਲ, ਕਿਉਂਕਿ ਉਹਦੇ ਵਿੱਚੋਂ ਰਸ ਆ ਰਿਹਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਜਿੱਥੇ ਅਸੀਂ ਕਹਿੰਦੇ ਨਾ ਜਿਹੜਾ ਗੁਰੂ ਦੀ ਸੇਵਾ ਕਰਦਾ ਨਿਫਲ ਨਹੀਂ ਜਾਂਦੀ, ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਹੇ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਪਰ ਗੁਰੂ ਗ੍ਰੰਥ ਸਾਹਿਬ ਨੇ, ਆਪ ਸਿਆਣੇ ਕਾਫੀ ਦੇਰ ਤੋਂ ਕਥਾ ਸੁਣਨ ਵਾਲੇ ਕਈ ਸਾਲਾਂ ਤੋਂ ਬੈਠੇ ਹੋ, ਕਹਿੰਦੇ ਨੇ ਜਿਸ ਸੇਵਾਦਾਰ ਦੇ ਅੰਦਰ ਨਿੰਦਿਆ ਦੀ ਬਿਰਤੀ ਆ ਜਾਏ, ਉਹਦੀ ਸਾਲਾਂ ਦੀ ਕੀਤੀ ਹੋਈ ਸੇਵਾ ਵੀ ਅਜਾਈ ਚਲੀ ਜਾਂਦੀ। ਬਚਨ ਕਹਿ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੁੱਟੀ ਨੇਫਲ ਭਈ ਸਭ ਸੇਵਾ। ਨਿੰਦਿਆ ਅੰਦਰ ਨੂੰ ਸਾੜੇਗੀ। ਖੈਰ ਇਹ ਵੱਖਰਾ ਪ੍ਰਕਰਨ, ਨਿੰਦਿਆ ਕੀ ਹੈ, ਮੈਂ ਆਪਣੇ ਦਾਇਰੇ ਵਿੱਚ ਰਹਾਂ ਵਿਚਾਰ ਦੇ। ਉਸ ਸ਼ਿਵ ਨਾਥ ਤਪੇ ਨੇ ਨਿੰਦਿਆ ਸ਼ੁਰੂ ਕਰ ਦਿੱਤੀ। ਜ਼ਿਆਦਾ ਖਡੂਰ ਰਹਿੰਦੇ ਸਨ ਖੈਰੇ ਜੱਟ, ਅਜੇ ਵੀ ਖੈਰਿਆਂ ਦੇ ਘਰ ਬਹੁਤ ਨੇ ਖਡੂਰ ਸਾਹਿਬ ਦੇ ਨੇੜੇ। ਮੀਂਹ ਨਹੀਂ ਪਿਆ, ਜਦੋਂ ਮੀਂਹ ਨਾ ਪਿਆ ਉਹ ਸ਼ਿਵ ਨਾਥ ਤਪੇ ਕੋਲ ਗਏ, ਕਹਿਣ ਲੱਗੇ ਤਪਾ ਜੀ ਐਦਕੀ ਤਾਂ ਮੀਂਹ ਨਾ ਪਿਆ ਤੇ ਮਾਰੇ ਗਏ, ਫਸਲ ਨਹੀਂ ਹੋਣੀ, ਡੰਗਰ ਵੀ ਮਰਨਗੇ ਭੁੱਖੇ, ਪਰਿਵਾਰ ਵੀ ਮਰੇਗਾ। ਕਹਿੰਦੇ ਨੇ ਪਤਾ ਨਹੀਂ ਕੀ ਹੋ ਗਿਆ ਕਿ ਸਾਲ ਭਰ ਲੰਘ ਗਿਆ ਮੀਂਹ ਕਿਉਂ ਨਹੀਂ ਪੈਂਦਾ। ਤਪੇ ਨੇ ਵੇਖਿਆ ਵੀ ਹੁਣ ਲੋਹਾ ਗਰਮ ਹੈ, ਆਪਣੀ ਸੱਟ ਮਾਰਦੇ। ਉਹ ਕਹਿੰਦਾ ਮੀਂਹ ਪੈਣਾ ਵੀ ਨਹੀਂ, ਖਡੂਰ ਤੇ ਪੈਣੀ ਨਹੀਂ ਬਿਲਕੁਲ। ਉਹਨਾਂ ਕਿਹਾ ਖਡੂਰ ਚ ਕੀ ਪਾਪ ਹੁੰਦਾ? ਕਹਿੰਦਾ ਤੁਸੀਂ ਸਾਰੇ ਜਿਹਦੇ ਪੁੱਤਰ ਨੇ ਗ੍ਰਿਸ਼ਤੀ ਨੂੰ ਗੁਰੂ ਬਣਾਇਆ ਤੇ ਗ੍ਰਿਸ਼ਤੀ ਤੇ ਗੁਰੂ ਇਹ ਦੋ ਨਹੀਂ ਹੋ ਸਕਦੇ। ਕਹਿਣ ਲੱਗੇ ਕੌਣ? ਗੁਰੂ ਅੰਗਦ ਦੇਵ ਬਾਰੇ ਕਹਿੰਦਾ ਉਹਨਾਂ ਦੇ ਬੱਚੇ ਨੇ, ਉਹਨਾਂ ਦੀਆਂ ਬੇਟੀਆਂ ਨੇ, ਉਹਦਾ ਪਰਿਵਾਰਕ ਹੈ, ਉਹਦੀ ਘਰ ਵਾਲੀ ਕੋਲ ਹੈ, ਕਿਵੇਂ ਗੁਰੂ ਬਣ ਸਕਦਾ ਉਹ? ਤੇ ਜਿੱਥੇ ਏਡਾ ਪਾਪ ਹੁੰਦਾ ਹੋਵੇ ਗ੍ਰਿਸ਼ਤੀ ਗੁਰੂ ਬਣ ਕੇ ਬਹਿ ਜਾਏ ਉੱਥੇ ਤਾਂ ਮੀਂਹ ਕਦੀ ਪੈ ਹੀ ਨਹੀਂ ਸਕਦਾ। ਉਹ ਲੋਕ ਵਿਚਾਰੇ ਸਿੱਧੇ ਸਾਧੇ, ਉਹਨਾਂ ਦੀ ਗੱਲ ਬਹਿ ਗਈ ਮਨ ਚ। ਕਹਿਣ ਲੱਗੇ ਹੋ ਕੀ ਸਕਦਾ? ਕਹਿੰਦੇ ਹੋਏ ਸਕਦਾ, ਪਹਿਲਾਂ ਗੁਰੂ ਅੰਗਦ ਦੇਵ ਨੂੰ ਖਡੂਰ ਚੋਂ ਬਾਹਰ ਕੱਢੋ। ਇਹ ਸਾਰੇ ਜੱਟ ਇਕੱਠੇ ਹੋ ਕੇ ਆ ਗਏ ਜੀ, ਮੈਨੂੰ ਖਿਮਾ ਕਰਿਓ, ਮੈਂ ਜਿਹੜੇ ਸ਼ਬਦ ਵਰਤਣਾ ਪਿਆ। ਜ਼ਿਮੀਦਾਰੇ ਨਾਲ ਸੰਬੰਧਿਤ ਇਕੱਠੇ ਹੋ ਕੇ ਆ ਗਏ ਖੈਰੇ। ਇਹਨਾਂ ਨੇ ਆ ਕੇ ਕਿਹਾ, ਕਹਿਣ ਲੱਗਾ ਮਹਾਰਾਜ ਮੀਂਹ ਵਰਸਾਓ। ਧੰਨ ਗੁਰੂ ਅੰਗਦ ਸਾਹਿਬ, ਕਹਿੰਦੇ ਨੇ ਉਹਦੀ ਰਜ਼ਾ, ਉਹਦਾ ਭਾਣਾ, ਅਸੀਂ ਵੀ ਇੱਥੇ ਰਹਿੰਦੇ ਹਾਂ, ਤੁਸੀਂ ਵੀ ਇੱਥੇ ਰਹਿੰਦੇ ਹੋ। ਕਹਿਣ ਲੱਗੇ ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ ਪਿਆ, ਇਹ ਛੱਡੋ ਪਿੰਡ, ਤੁਸੀਂ ਬਾਹਰ ਨਿਕਲੋਗੇ ਤੇ ਮੀਂਹ ਪੈਣਾ। ਧੰਨ ਗੁਰੂ ਅੰਗਦ ਸਾਹਿਬ, ਕਹਿੰਦੇ ਨੇ ਸਾਡੇ ਕਰਕੇ? ਕਹਿਣ ਲੱਗੇ ਦੇਖੋ ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਕੁੜਮ, ਤੁਹਾਡੇ ਅੱਗੇ ਦੋਤੇ, ਤੁਹਾਡੇ ਪੋਤੇ, ਤੁਸੀਂ ਆਪਣੀ ਸੁਪਤਨੀ ਘਰ ਲੰਗਰ ਵੀ ਤੁਹਾਡੇ, ਤੁਸੀਂ ਏਡਾ ਵੱਡਾ ਕੁਟੰਬ ਨਾਲ ਲਈ ਬੈਠੇ ਹੋ, ਗ੍ਰਿਸ਼ਤੀ ਹੋ ਕੇ ਗੁਰੂ, ਇਹ ਪਾਪ। ਧੰਨ ਗੁਰੂ ਅੰਗਦ ਸਾਹਿਬ ਨੇ ਕਿਹਾ ਰਾਤ ਕੱਟ ਸਕਣਾ? ਕਹਿਣ ਲੱਗੇ ਹਾਂ ਰਾਤ ਰਹਿ ਜਾਓ। ਮਹਾਰਾਜ ਕਹਿੰਦੇ ਸਵੇਰੇ ਨਹੀਂ ਇੱਥੇ ਰਹਾਂਗਾ। ਇਹ ਇਤਿਹਾਸ ਹੈ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਛੱਡ ਦਿੱਤਾ ਜੀ। ਨੇੜੇ ਦੇ ਪਿੰਡਾਂ ਵਿੱਚ ਵੀ ਧੁੰਮ ਪੈ ਗਈ, ਕੋਈ ਪਿੰਡ ਵਾਲਾ ਨਾ ਰੱਖੇ। ਖਾਨ ਰਜ਼ਾਦੇ ਮਹਾਰਾਜ ਪਹੁੰਚੇ ਨਗਰ ਵਿੱਚ, ਖਾਨ ਰਜ਼ਾਦਾ ਪਿੰਡ, ਉੱਥੋਂ ਦੀ ਸੰਗਤ ਨੇ ਕੀਤਾ ਪਿਆਰ। ਇੱਧਰ ਬਾਬਾ ਅਮਰਦਾਸ ਕਿਤੇ ਗਏ ਸਨ ਬਾਹਰ, ਤੇ ਵਾਪਸ ਮੁੜੇ ਦੇਖਿਆ ਵੀ ਖਡੂਰ ਸਾਹਿਬ ਰੌਣਕ ਹੀ ਕੋਈ ਨਹੀਂ, ਨਾ ਸੰਗਤ, ਨਾ ਸਿੱਖ, ਨਾ ਗੁਰੂ ਜੀ। ਆ ਘਰ ਆਏ ਦੇਖਿਆ ਕੋਈ ਵੀ ਨਹੀਂ, ਪੁੱਛਦੇ ਨੇ ਵੀ ਗੁਰੂ ਸਾਹਿਬ ਕਿੱਥੇ ਚਲੇ ਗਏ? ਤੇ ਕਿਸੇ ਪਿੰਡ ਵਾਲੇ ਨੇ ਕਿਹਾ ਵੀ ਉਹ ਤਪੇ ਦੇ ਕਹਿਣ ਤੇ ਜ਼ਿਮੀਦਾਰਾਂ ਨੇ ਪਿੰਡੋਂ ਬਾਹਰ ਕੱਢ ਦਿੱਤਾ, ਮੀਂਹ ਨਹੀਂ ਪਵਾਇਆ। ਬਾਬੇ ਅਮਰਦਾਸ ਨੇ ਸੁਣਿਆ ਮੇਰੇ ਗੁਰੂ ਨੂੰ? ਕਹਿੰਦੇ ਨੇ ਕਾਰਨ? ਕਹਿੰਦੇ ਨੇ ਸ਼ਿਵ ਨਾਥ ਤਪੇ ਨੇ ਕਿਹਾ ਸੀ ਗ੍ਰਿਸ਼ਤੀ ਹੈ, ਗ੍ਰਿਸ਼ਤੀ ਗੁਰੂ ਨਹੀਂ ਹੋ ਸਕਦਾ, ਇਸ ਕਰਕੇ ਮੀਂਹ ਨਹੀਂ ਪੈਂਦਾ ਪਿਆ, ਕਾਲ ਪੈ ਗਿਆ। ਤੇ ਬਾਬੇ ਅਮਰਦਾਸ ਨੇ ਕਿਹਾ ਹੁਣ ਪਿਆ ਮੀਂਹ? ਕਹਿਣ ਲੱਗੇ ਨਹੀਂ। ਕਹਿੰਦੇ ਜਾਓ ਤਪੇ ਨੂੰ ਪੁੱਛ ਕੇ ਆਓ, ਜੇ ਉਹ ਨਹੀਂ ਪਵਾਉਂਦਾ ਤੇ ਮੈਂ ਮੀਂਹ ਪਵਾ ਕੇ ਦੱਸਾਂਗਾ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਨਹੀਂ, ਇਹ ਤਕਰੀਬਨ ਹਰ ਇਤਿਹਾਸਕਾਰ ਨੇ ਇਸ ਘਟਨਾ ਨੂੰ ਕੋਟ ਕੀਤਾ, ਲਿਖਿਆ ਹੈ। ਉਹ ਕਹਿੰਦੇ ਨੇ ਵੀ ਜਦੋਂ ਪਿੰਡ ਵਾਲੇ ਗਏ, ਉਹਨਾਂ ਕਿਹਾ ਤਪਾ ਜੀ ਗਏ ਗੁਰੂ ਅੰਗਦ ਸਾਹਿਬ ਤਾਂ ਪਿੰਡੋਂ ਕੱਢ ਦਿੱਤੇ ਮੀਂਹ? ਉਹ ਕਹਿਣ ਲੱਗਾ ਮੀਂਹ ਪੈ ਜਾਏਗਾ, ਸਬਰ ਤਾਂ ਕਰੋ। ਉਹ ਕਹਿੰਦੇ ਤੁਸੀਂ ਕਹਿੰਦੇ ਸੀ ਜਦੋਂ ਬਾਹਰ ਨਿਕਲੇਗਾ ਉਦੋਂ ਹੀ ਪਏਗਾ ਮੀਂਹ, ਅਜੇ ਤੱਕ ਨਹੀਂ ਪਿਆ। ਜਦੋਂ ਤੂੰ ਤੂੰ ਮੈਂ ਤੇ ਗੱਲ ਆਈ, ਪਿੰਡ ਵਾਲੇ ਵਾਪਸ ਬਾਬੇ ਅਮਰਦਾਸ ਕੋਲ ਆ ਗਏ, ਕਹਿਣ ਲੱਗੇ ਬਾਬਾ ਉਹਨੇ ਤਾਂ ਨਾ ਕਰ ਦਿੱਤੀ। ਕਹਿਣ ਲੱਗੇ ਮੀਂਹ ਪੈ ਸਕਦਾ, ਇੱਕ ਕੰਮ ਕਰੋ, ਉਹਦੇ ਪੈਰਾਂ ਚ ਪਾਓ ਰੱਸਾਂ, ਵਹਿੜਕਿਆਂ ਦੇ, ਵਹਿੜਕੇ ਸ਼ਬਦ ਆਪਾਂ ਸਮਝਣੇ ਆ ਨਾ, ਵਹਿੜਕਿਆਂ ਦੇ ਪਿੱਛੇ ਬੰਨੋ, ਜਿੱਥੇ ਜਿੱਥੇ ਤਪੇ ਦਾ ਸਰੀਰ ਜਾਏਗਾ ਉੱਥੇ ਉੱਥੇ ਮੀਂਹ ਪਏਗਾ। ਸੱਚ ਉਹਦੇ ਪੈਰਾਂ ਚ ਰੱਸਾ ਪਾ ਦਿੱਤਾ ਜੀ, ਬੰਨ ਕੇ ਨੂੰ ਕਰਾਮਾਤ ਸਮਝ ਕੇ, ਕੋਈ ਮਨ ਚ ਹੋਰ ਨਾ ਖਿਆਲ ਲਿਆਓ ਵੀ ਬੈਠੇ ਸਟੇਜ ਤੇ ਕੀ ਸੁਣਾਈ ਜਾਂਦੇ ਨੇ। ਇਹਦਾ ਮੈਂ ਅੱਗੇ ਬੇਨਤੀ ਕਰਾਂਗਾ, ਗੁਰੂ ਨੂੰ ਇਹ ਫਿਰ ਪ੍ਰਵਾਨ ਨਹੀਂ ਹੋਇਆ। ਤਪੇ ਦੇ ਪੈਰਾਂ ਚ ਰੱਸਾ ਪਾ ਕੇ ਜਿੱਧਰ ਖਿੱਚਿਆ, ਈਵਨ ਇੱਥੋਂ ਤੱਕ ਕਿ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਟੀਕਾ ਕਰਦਿਆਂ ਵੀ ਵਿਆਕਰਨ ਤੇ ਆਧੁਨਿਕ ਯੁੱਗ ਨੂੰ ਬੜਾ ਸਾਹਮਣੇ ਰੱਖਿਆ, ਪਰ ਇਤਿਹਾਸ ਲਿਖਦਿਆਂ ਉਹਨਾਂ ਵੀ ਇਸ ਘਟਨਾ ਨੂੰ ਸਵੀਕਾਰ ਕੀਤਾ। ਜਿੱਧਰ ਤਪਾ ਖਿੱਚਣ ਉੱਥੇ ਮੀਂਹ, ਖਿੱਚਦਿਆਂ ਖਿੱਚਦਿਆਂ ਉਹਦੀ ਹੋ ਗਈ ਮੌਤ। ਤੇ ਬਾਬਾ ਅਮਰਦਾਸ ਬੜੇ ਖੁਸ਼ ਨੇ ਕਿ ਮੇਰੇ ਗੁਰੂ ਦਾ ਨਿੰਦਕ ਸੀ। ਪਿੰਡ ਵਾਲਿਆਂ ਨੂੰ ਕਹਿਣ ਲੱਗੇ ਚਲੋ ਧੰਨ ਗੁਰੂ ਅੰਗਦ ਸਾਹਿਬ ਤੋਂ ਖਿਮਾ ਮੰਗ ਕੇ ਲੈ ਕੇ ਆਓ। ਆਪ ਨਾਲ ਗਏ ਚਾਹ ਚਾਹ ਨਾਲ। ਜਦੋਂ ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਗਏ, ਮਹਾਰਾਜ ਜੀ ਨੇ ਬਾਬੇ ਅਮਰਦਾਸ ਨੂੰ ਦੇਖ ਕੇ ਪਿੱਠ ਕਰ ਲਈ। ਬਾਬਾ ਅਮਰਦਾਸ ਹੈਰਾਨ ਹੋਏ। ਮੈਂ ਸ਼ਬਦ ਬਾਬਾ ਵਰਤ ਰਿਹਾ ਇਸ ਕਰਕੇ ਕਿਉਂਕਿ ਅਜੇ ਸਾਧਨਾ ਕਰ ਰਹੇ ਨੇ। ਪਿੱਠ ਕਰ ਲਈ, ਮੁੱਖ ਵਾਲੇ ਪਾਸੇ ਗਏ, ਮਹਾਰਾਜ ਫਿਰ ਪਿੱਠ ਕਰ ਲਈ। ਹੁਣ ਇੱਕ ਸੇਵਾਦਾਰ ਥੋੜਾ ਬਰਦਾਸ਼ਤ ਕਰ ਸਕਦਾ ਉਹਦਾ ਮੁਰਸ਼ਦ ਉਹਦੇ ਵੱਲ ਪਿੱਠ ਕਰੇ? ਚਰਨ ਪਕੜ ਕੇ ਕਹਿਣ ਲੱਗੇ, ਮਾਲਕ ਮੇਰੇ ਤੋਂ ਭੁੱਲ ਕੀ ਹੋ ਗਈ? ਕਹਿਣ ਲੱਗੇ, ਅਮਰਦਾਸ ਤੇਰੇ ਕੋਲ ਬੜੀ ਸ਼ਕਤੀ ਆ ਗਈ ਬੋਲਾਂ ਚ, ਤੇਰੇ ਕਹਿਣ ਤੇ ਤਪੇ ਨੂੰ ਕਸੀਟ ਕੇ ਤੂੰ ਮੀਂਹ ਪਵਾ ਸਕਣੇ। ਜਦੋਂ ਸਾਨੂੰ ਖਡੂਰ ਤੋਂ ਇਹਨਾਂ ਲੋਕਾਂ ਬਾਹਰ ਕੱਢਿਆ ਕਿ ਅਸੀਂ ਮੀਂਹ ਨਹੀਂ ਸੀ ਪਵਾ ਸਕਦੇ, ਤੂੰ ਕਿੱਥੋਂ ਤਾਕਤ ਲਈ? ਕਹਿਣ ਲੱਗੇ, ਮਾਲਕਾ ਤੇਰੇ ਗਾਗਰ ਵਿੱਚ ਰਹਿਮਤਾਂ ਮਿਲੀਆਂ ਨੇ, ਤੇਰੇ ਬਰਤਨ ਧੋਂਦਿਆਂ ਮਿਲੀਆਂ ਨੇ, ਕਿ ਅਸੀਂ ਨਹੀਂ ਪਵਾ ਸਕਦੇ? ਕਹਿਣ ਲੱਗੇ, ਮਹਾਰਾਜ ਭੁੱਲ ਹੋ ਗਈ। ਕਹਿਣ ਲੱਗੇ, ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ। ਕਮਾਈ ਕਰਕੇ ਜੇ ਉਹਨੇ ਮਾੜਾ ਕੀਤਾ ਤੇ ਆਪਾਂ ਵੀ ਉਹਨੂੰ ਵਿਹੜ ਕੇ ਦੇ ਪਿੱਛੇ ਧੂ ਕੇ ਖਤਮ ਕਰਾ ਦਿੱਤਾ, ਫਿਰ ਚੰਗਾ ਤੇ ਨਾ ਨਾ ਹੋਇਆ। ਕਹਿੰਦੇ ਨੇ, ਬਾਬੇ ਅਮਰਦਾਸ ਨੂੰ ਇਹ ਗੱਲ ਕਹੀ ਕਿ ਅਜਰ ਨੂੰ ਜਰਨਾ ਹੀ ਫਕੀਰੀ ਹੈ। ਜਿੰਨੀ ਤੌੜੀ ਗੁੱਜੀ ਰਿੱਝੇਗੀ, ਤੌੜੀ ਸ਼ਬਦ ਆਪ ਸਮਝਦੇ ਹੋ ਨਾ, ਕਿ ਪੁਰਾਣੇ ਸਮੇਂ ਆਪਣੇ ਵਰਦੇ ਹੁੰਦੇ ਸਨ ਮਿੱਟੀ ਦੀ, ਜਿੰਨੀ ਤੌੜੀ ਉੱਤੋਂ ਰਿੱਝੇ ਗੁੱਜੀ ਹੋਵੇਗੀ, ਉੱਤੋਂ ਢੱਕੀ ਹੋਵੇਗੀ, ਰਿੱਝੇਗੀ, ਉਹਨਾਂ ਰਸ ਭਰੇਗਾ, ਤੇ ਜਿੰਨੀ ਸੇਵਾ ਕਰਕੇ ਲੋਕਾਂ ਦੀ ਹਰ ਗੱਲ ਨੂੰ ਜਰ ਕੇ ਜੁੜੇ ਰਹਾਂਗੇ, ਉਹਨਾਂ ਅੰਦਰ ਦਾ ਰਸ ਬਣ ਜਾਏ। ਬਾਬੇ ਅਮਰਦਾਸ ਨੇ ਕਿਹਾ, ਮਹਾਰਾਜ ਅੱਜ ਤੋਂ ਬਾਅਦ ਭੁੱਲ ਨਹੀਂ ਹੁੰਦੀ, ਮੈਨੂੰ ਇੱਕ ਵਾਰੀ ਬਖਸ਼ ਦਿਓ, ਪਿੱਠ ਨਾ ਕਰਿਓ, ਚਰਨ ਨਹੀਂ ਛੱਡੇ, ਰੋਈ ਜਾਣ। ਗੁਰੂ ਅੰਗਦ ਸਾਹਿਬ ਜੀ ਨੇ ਪਿਆਰ ਦਿੱਤਾ, ਵਾਪਸ ਖਡੂਰ ਸਾਹਿਬ ਆਏ। 11ਵਾਂ ਸਾਲ ਆ ਗਿਆ ਸੇਵਾ ਕਰਦਿਆਂ, 11 ਸਾਲ ਹੋ ਗਏ ਨੇ। ਤੇ ਉੱਥੇ ਭੱਟਾ ਨੇ ਇੱਕ ਬਚਨ ਕਿਹਾ, ਕਹਿੰਦੇ ਨੇ, ਬਾਬੇ ਅਮਰਦਾਸ ਗੁਰੂ ਦੀ ਅਵਸਥਾ ਇੱਥੋਂ ਤੱਕ ਪਹੁੰਚ ਗਈ ਸੀ, ਉਹਨਾਂ ਦੀ ਨੀਂਦ ਵੀ ਚਲੀ ਗਈ ਸੀ। ਦੇਖੋ, ਨੀਂਦ ਤੇ ਕਾਬੂ ਪਾਇਆ ਜਾਂਦਾ ਜਦੋਂ ਬੰਦਾ ਭੁੱਖ ਤੇ ਪਾ ਲੈਂਦਾ। ਉਂਝ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਆਦਮੀ ਦੀ ਸਹੀ ਅਰਥਾਂ ਵਿੱਚ ਜਿਹੜੀ ਨੀਂਦ ਹੈ ਉਹ ਤਕਰੀਬਨ 11 ਕੁ ਮਿੰਟ ਹੈ, ਬਾਕੀ ਸਭ ਬੇਹੋਸ਼ੀ ਹੈ। ਜਿਹੜੀ ਗਹਿਰੀ ਨੀਂਦ ਹੈ ਉਹ 11 ਕੁ ਮਿੰਟ ਦੇ ਕਰੀਬ ਲੋਕ ਮੰਨਦੇ ਨੇ, ਤੇ ਜਿਨ੍ਹਾਂ ਨੂੰ ਅੰਦਰ ਸਾਧਨ ਦੀ ਜਾਂਚ ਆ ਜਾਏ, ਸੱਚ ਇਵੇਂ ਉਹ 11 ਮਿੰਟ ਦੇ ਵਿੱਚ ਹੀ 24 ਘੰਟਿਆਂ ਦਾ ਸਭ ਕੁਝ ਸੁੱਖ ਲੈ ਜਾਂਦੇ ਨੇ। ਹੁਣ ਉਹਨਾਂ ਦੀ ਨੀਂਦ ਵੀ ਨਹੀਂ, ਉਹਨਾਂ ਦੀ ਭੁੱਖ ਵੀ ਨਹੀਂ। ਪੱਟ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, 72-73 ਸਾਲ ਦੇ ਨਜ਼ਦੀਕ ਉਹਨਾਂ ਨੇ ਸ਼ਬਦ ਵਰਤੇ ਨੇ। ਉਹ ਕਹਿੰਦੇ ਨੇ, ਤੈਂ ਪੜਿਓ ਇੱਕ ਗੁਰੂ ਅਮਰਦਾਸ ਦੇ ਅੰਦਰ ਇੱਕ ਵਾਹਿਗੁਰੂ ਦਾ ਨਾਮ ਦੀ ਪੜ੍ਹਾਈ ਹੈ। ਮਨ ਧਰਿਓ ਇੱਕ, ਮਨ ਵਿੱਚ ਇੱਕ ਪਰਮਾਤਮਾ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਇੱਕ ਨਾਲ ਪਹਿਚਾਣ ਹੋਈ, ਨੈਣ ਬੈਣ ਮੋਏ ਇੱਕ ਇੱਕ। 12 ਸਾਲਾਂ ਵਿੱਚ ਸੇਵਾ ਕਰਦਿਆਂ ਨੇਤਰਾਂ ਵਿੱਚ ਵੀ ਇੱਕ, ਬਚਨਾਂ ਵਿੱਚ ਵੀ ਇੱਕ, ਤੇ ਜਦੋਂ ਬਾਬਾ ਅਮਰਦਾਸ ਮੁੱਖ ਤੋਂ ਬੋਲਦੇ ਨੇ, ਇੱਕ ਤੋਂ ਬਿਨਾਂ, ਨਾਮ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋ ਠਾਏ ਨਾ ਜਾਣਿਓ, ਸੁਪਨ ਇੱਕ, ਤੁਹਾਨੂੰ ਤਾਂ ਸੁਪਨਾ ਵੀ ਇੱਕ ਦਾ ਆਉਂਦਾ ਹੈ, ਪ੍ਰਤੱਖ ਇੱਕ, ਪ੍ਰਗਟ ਵੀ ਇੱਕ ਨੂੰ ਦੇਖਦੇ ਹੋ, ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੇਂ ਲੀਣੋ, 30 ਇੱਕ, ਅਰ ਪੰਚ ਸਿੱਧ, 35 ਨਾ ਕੀਣੋ, 30 ਤੇ ਇੱਕ 31, 31 ਤੇ 5 36, 30 ਇੱਕ ਅਰ ਪੰਚ ਸਿੱਧ 35, 36 ਤੇ 35 71 ਸਾਲ। ਕਹਿੰਦੇ ਨੇ, 71ਵੇਂ ਸਾਲ ਵਿੱਚ ਆ ਕੇ ਬਾਬਾ ਅਮਰਦਾਸ, ਲੋਕ ਕਹਿੰਦੇ ਨੇ, 70-72 ਆ ਗਿਆ, ਤੈਨੂੰ ਤਾਂ 71 ਸਾਲ ਵਿੱਚ ਸਿਰ ਤੋਂ ਪੈਰਾਂ ਤੱਕ ਤੁਸੀਂ ਸਿਮਰਨ ਹੀ ਬਣ ਗਏ। ਹੁਣ 71ਵਾਂ ਸਾਲ ਚੜ੍ਹ ਗਿਆ, ਲੰਘਦਾ ਪਿਆ, ਤੇ ਬਾਬਾ ਅਮਰਦਾਸ ਗਾਗਰ ਚੋਕੇ ਅੱਜ ਤੁਰੇ, ਤੇ ਅੱਜ ਹਨੇਰੀ ਬਹੁਤ ਚੱਲੀ, ਗਾਗਰ ਮੋਢੇ ਤੇ ਬਿਆਸ ਤੋਂ ਚੱਲ ਪਏ, ਬਾਣੀ ਪੜੀ ਜਾਣ, ਅੱਗੋਂ ਤੇਜ਼ ਖਵਾ ਰੋਕੇ। ਹੁਣ ਆਪਾਂ ਮਹਿਸੂਸ ਕਰੀਏ ਕਿ ਉਮਰ ਥੋੜੀ ਨਹੀਂ, ਉਮਰ ਬਹੁਤ ਜ਼ਿਆਦਾ, ਮੀਂਹ ਵੀ ਹਨੇਰੀ ਵੀ, ਤੇ ਪੈਰ ਜਿਹੜੇ ਰੱਖਦੇ ਨੇ ਤਿਲਕਦੇ ਨੇ। ਗਾਗਰ ਚੁੱਕ ਕੇ ਤੁਰੀ ਗਏ, ਤੇ ਮਾਨੂੰ ਅੱਜ ਉਹ ਜੋ ਬਾਬਾ ਜੀ ਨੇ ਬਾਅਦ ਵੀ ਸ਼ਬਦ ਭਾਵੇਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤਾ, ਪਰ ਢੁਕਦਾ ਹੈ, ਝੱਖੜ ਝਾਂਗੀ ਮੀਂਹ ਵਰਸਾ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਏ। ਤੁਰਦੇ ਤੁਰਦੇ ਖਡੂਰ ਪਹੁੰਚ ਗਏ, ਕਹਿੰਦੇ ਇੱਕੋ ਦਮ ਬੱਦਲ ਸਨ ਹਨੇਰਾ ਹਨੇਰੀ ਰਾਤ ਤੇ ਗਹਿਰਾ ਹਨੇਰਾ ਹੋਇਆ ਤੇ ਬਾਬਾ ਅਮਰਦਾਸ ਚੱਲਦੇ ਚੱਲਦੇ ਇੱਕੋ ਦਮ ਪੈਰ ਫਿਸਲਿਆ ਤੇ ਤੜੰਬ ਕਰਕੇ ਡਿੱਗੇ ਤੇ ਜਿੱਥੇ ਡਿੱਗੇ ਉਹ ਜੁਲਾਹੇ ਦਾ ਘਰ ਸੀ ਤੇ ਖੱਡੀ ਉਹਦੀ ਨਾਲ ਵੱਜੀ ਠੋਕਰ ਡਿੱਗੇ ਪਰ ਗਾਗਰ ਨਹੀਂ ਡਿੱਗਣ ਦਿੱਤੀ, ਪਾਣੀ ਨਹੀਂ ਛਲਕਣ ਦਿੱਤਾ, ਗਾਗਰ ਨੂੰ ਮੋਢੇ ਤੇ ਰੱਖਿਆ ਤੇ ਸ਼ਬਦ ਮੇਰੀ ਬੇਨਤੀ ਸਮਝ ਲਿਓ ਕਿਉਂਕਿ ਮੈਂ ਸ਼ਬਦ ਜੁਲਾਹਾ ਵਰਤੇ ਹੈ, ਜੋ ਸ਼ਬਦ ਲਿਖੇ ਨੇ ਉਹ ਸਾਨੂੰ ਵਰਤਣੇ ਹੀ ਪੈਂਦੇ ਨੇ। ਜਦੋਂ ਉਹ ਡਿੱਗੇ ਧੜੰਮ ਕਰਕੇ ਤੇ ਜੁਲਾਹਾ ਜਾਗਦਾ ਪਿਆ ਸੀ, ਉਹਨੇ ਕਿਹਾ ਆਵਾਜ਼ ਕਿਹਦੀ, ਕੌਣ ਕੌਣ? ਤੇ ਜੁਲਾਹੀ ਨੇ ਕਿਹਾ ਆਰਾਮ ਨਾਲ ਸੌਂ, ਇਹ ਉਹੀ ਹੈ ਜਿਹੜਾ ਕੁਰਮਾ ਦੇ ਘਰ ਵਿੱਚ ਰੋਟੀ ਦੀ ਖਾਤਰ ਤੁਰਿਆ ਫਿਰਦਾ ਹੈ। ਇੱਕ ਹਿੰਦੀ ਚ ਕਿਤਾਬ ਹੈ ਗੁਰੂ ਮਹਿਮਾਵਲੀ, ਉਹਦੀਆਂ ਮੈਂ ਦੋ ਸਤਰਾਂ ਆਪਣਾ ਸਾਂਝੀਆਂ ਜ਼ਰੂਰ ਕਰਨੀਆਂ ਨੇ। ਜੁਲਾਹੀ ਨੇ ਕੀ ਕਿਹਾ ਤੇ ਬਾਬੇ ਅਮਰਦਾਸ ਨੇ ਕੀ ਕਿਹਾ, ਉੱਥੇ ਲਿਖਿਆ ਜੁਲਾਹੀ ਨੇ ਕਿਹਾ ਅੰਮ੍ਰਿਤ ਵੇਲੇ ਆਵਾਜ਼ ਸੁਣ ਕੇ ਕਹਿੰਦੀ ਹੈ ਯੇ ਅਮਰੂ ਬੇਨਵਾ ਹੋਗਾ। ਬੇਨਵਾ ਦਾ ਅਰਥ ਹੈ ਜਿਹਦੀ ਥਾਂ ਕੋਈ ਨਹੀਂ ਹੁੰਦੀ, ਜਿਹਨੂੰ ਰੱਖਦਾ ਕੋਈ ਨਹੀਂ। ਆਪਣੇ ਪਤੀ ਨੂੰ ਕਹਿ ਰਹੀ ਹੈ ਤੁਸੀਂ ਸਮੋ, ਯੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਇਹ ਜੁਲਾਹੀ ਨੇ ਕਿਹਾ ਯੇ ਬੇਨਵਾ ਦੀ ਥਾਂ ਕੋਈ ਨਹੀਂ, ਭਟਕਦਾ ਫਿਰਦਾ ਹੈ, ਇਹਨੂੰ ਪਤਾ ਹੀ ਨਹੀਂ ਦਿਨ ਰਾਤ ਕਦੋਂ। ਯੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਅੱਗੋ ਬਾਬੇ ਅਮਰਦਾਸ ਨੇ ਗਾਗਰ ਚੁੱਕਦਿਆਂ ਉੱਠਦਿਆਂ ਕਿਹਾ ਦੀਵਾਨੀ ਚੁੱਪ ਰਹੋ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ, ਇਹ ਸ਼ਬਦ ਕਿਉਂ ਕਹਿ? ਤੂੰ ਮੈਨੂੰ ਜੋ ਮਰਜ਼ੀ ਕਹਿ ਲੈ ਪਰ ਬੇਥਾਵਾਂ ਨਾ ਕਹੀ, ਕਿਉਂਕਿ ਜਿਸ ਦਿਨ ਦੀ ਗੁਰੂ ਅੰਗਦ ਨੇ ਚਰਨਾਂ ਚ ਥਾਂ ਦੇ ਦਿੱਤੀ ਹੁਣ ਮੈਂ ਥਾਂ ਵਾਲਾ ਬਣ ਗਿਆ। ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ ਚੁੱਪ ਰਹੋ, ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ। ਫਿਰ ਕਮਾਈ ਹੋਵੇ ਤੇ ਇੰਨੀ, ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ। ਗਾਗਰ ਚੁੱਕ ਕੇ ਮਹਾਰਾਜ ਜੀ ਦੇ ਘਰ ਚ ਪਹੁੰਚ ਕੇ ਬਾਬਾ ਅਮਰਦਾਸ, ਇਤਿਹਾਸ ਕਹਿੰਦੇ ਨੇ ਉਸੇ ਵਕਤ ਤੋਂ ਜੁਲਾਈ ਕਮਲੀ ਹੋ ਗਈ, ਕਿਉਂਕਿ ਇਹਨੂੰ ਆਪਾਂ ਕਹਾਂਗੇ ਸਰਾਪ। ਉਹਨਾਂ ਸੁੱਤੇ ਸਿੱਧ ਬਚਨ ਕਿਹਾ, ਸ਼ਬੈਕਨ ਕਿਹਾ ਦੀਵਾਨੀ, ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਈਓ। ਇੱਕ ਸ਼ਬਦ ਕਿਹਾ ਦੀਵਾਨੀ, ਕਮਲੀ ਹੋ ਗਈ। ਜੁਲਾਈ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਹਾਰਾਜ ਗਾਗਰ ਲੈ ਕੇ ਬਾਬਾ ਅਮਰਦਾਸ ਨਾਲ ਘਰ ਪਹੁੰਚ ਗਏ, ਧੰਨ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ ਤੇ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਨੇ ਪੁੱਛ ਲਿਆ ਪੁਰਖਾ ਬਾਬਾ ਅਮਰਦਾਸ ਜੀ ਨੂੰ, 11 ਸਾਲ ਲੰਘ ਗਏ, ਅੱਜ ਤੱਕ ਕਦੀ ਦੇਰੀ ਨਹੀਂ ਹੋਈ, ਪਰ ਪੁਰਖਾ ਅੱਜ ਦੇਰੀ ਕਿਉਂ? ਬਾਬਾ ਅਮਰਦਾਸ ਬੋਲੇ ਨਹੀਂ। ਫਿਰ ਮਹਾਰਾਜ ਪੁੱਛਦੇ ਨੇ ਪੁਰਖਾ ਦੇਰੀ ਕਿਉਂ? ਤੇ ਸਿਰਫ ਥੋੜੇ ਜਿਹੇ ਭਰੇ ਗਲੇ ਨਾਲ ਕਹਿਣ ਲੱਗੇ, ਮਹਾਰਾਜ ਅੱਜ ਮੈਂ ਡਿੱਗ ਪਿਆ ਸੀ। ਨਾ ਰੋ ਪਏ, ਸਤਿਗੁਰੂ ਨੇ ਕਿਹਾ ਨਾ, ਡਿੱਗਦਾ ਬੰਦਾ ਕਦੋਂ ਹੈ? ਦੇਖੋ ਗੁਰੂ ਦੀਆਂ ਰਮਜਾਂ, ਕਹਿੰਦੇ ਨੇ ਫਲ ਲੱਗਾ ਰਹਿੰਦਾ ਹੈ ਰੁੱਖ ਦੀ ਟਾਹਣੀ ਨੂੰ, ਤੱਤੀ ਲੂ ਵੀ ਜਰਦਾ, ਠੰਡੀ ਸਰਦੀ ਵੀ ਜਰਦਾ, ਮੋਲੇ ਧਾਰ ਬਰਸਾਤ ਵੀ ਜਰਦਾ। ਅਮਰਦਾਸ, ਜਿਹੜਾ ਫਲ ਲੂ ਜਰ ਜਾਏ, ਠੰਡ ਜਰ ਜਾਏ, ਇੱਕ ਦਿਨ ਉਹੀ ਪੱਕਦਾ, ਤੇ ਜਿਹੜਾ ਪੱਕ ਜਾਏ ਪੱਕਣ ਤੋਂ ਬਾਅਦ ਡਿੱਗਦਾ। ਸੱਚ ਏਵੇ, ਤੂੰ ਸਭ ਕੁਝ ਸਾਡੀ ਖਾਤਰ ਜਰਿਆ ਵੀ, ਅੱਜ ਤੂੰ ਪੱਕ ਗਏ, ਪੱਕਣ ਤੋਂ ਬਾਅਦ ਡਿੱਗੇ ਹੋਏ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ। ਤੂੰ ਆਮ ਤੌਰ ਤੇ ਡਿੱਗਾ ਨਹੀਂ, ਪੱਕਿਆ ਹੈ। ਇੰਨੀ ਦੇਰ ਨੂੰ ਦਰਬਾਰ ਜਦੋਂ ਸਜਿਆ ਤੇ ਉਹ ਜੁਲਾਹਾ ਆ ਗਿਆ ਜੀ। ਉਹਨੇ ਆਉਂਦਿਆਂ ਸਾਰ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨ ਪਕੜੇ, ਘਰ ਵਾਲੀ ਉਹਦੇ ਪਿੱਛੇ ਅਵਾ ਤਵਾ ਬੋਲੀ ਜਾਏ ਆਪਣੇ ਪਤੀ ਨੂੰ, ਜੋ ਜ਼ਬਾਨ ਚਾਹੇ ਉਹ ਕੁਛ ਬੋਲੀ ਜਾਏ। ਮਹਾਰਾਜ ਜੀ ਨੇ ਕਿਹਾ ਇਹਨੂੰ ਕੀ ਹੋਇਆ? ਪਿੰਡ ਤਾਂ ਛੋਟਾ ਜਿਹਾ ਸੀ, ਖਡੂਰ ਸਾਹਿਬ ਅਸੀਂ ਦੇਖਣੇ। ਮਹਾਰਾਜ ਜੀ ਨੇ ਪੁੱਛਿਆ ਇਹ ਕੀ? ਬਾਬਾ ਅਮਰਦਾਸ, ਨੀਵੀਂ ਪਾਲੀ ਮਾਲਕਾ ਮੈਨੂੰ ਬਖਸ਼ ਦੇਈ, ਤੁਸੀਂ ਵਰਜਿਆ ਸੀ, ਅੱਜ ਫਿਰ ਜ਼ਬਾਨ ਤੋਂ ਸ਼ਬਦ ਨਿਕਲ ਗਿਆ। ਕਿਉਂ? ਮਹਾਂਪੁਰਖ ਘੱਟ ਬੋਲਦਾ, ਉਹਦਾ ਕਾਰਨ ਹੁੰਦਾ ਹੈ ਉਹਦੀ ਜ਼ਬਾਨ ਚੋਂ ਨਿਕਲਿਆ ਹੋਇਆ ਤੀਰ ਅਮੋਘ ਬਾਣ ਹੈ। ਗਿਰ ਬਸਦਾ ਜਲ ਪਵਨ ਜਾਏ ਗੋ, ਕਿ ਸਾਧ ਬਚਨ ਅਟਲਾਦਾ। महाराज जी ने पूछा होया कि ते जुलाई ने क्या कहिंदा महाराज सुबह आ तुहाडे सेवादार बाबा अमरदास इन्हां दा पैर तिलकिया ये साड़ी खड्डी च डिग पए ठोकर वजी किले दी पता नहीं हो सकता इन्हां नूं चोट भी आई होवे तुहानूं दस्सिया गुरु अंगद साहब कहिंदे ना ये दसना भी नहीं चाहते कि महाराज अज मैनूं लोकां ने आ कुछ माड़ा भी किया सिर्फ इको गल कही महाराज डिग पिया सी मैं महाराज ने दसिया कहिंदे नहीं सतगुरु जदों ये डिगे मैं हनेरे विच पुछ बैठा कौन ते इन्हें कह दिता अमरू निथावां होना गए कुड़मां दे घर विच टुकड़ दी खातर गागरां ढोंदा है कहिंदे ने बस इन्हां ने गागर चुकदिआं इको गल कही दीवानी कमली मेरा घर गुरु नानक साहब का घर है मैं निथावां नहीं बस इन्हें एक शब्द कहा तो उदों दी होश चली गई शुद्ध बुद्ध भुल गई। इत्थे मैं जिहड़ी खास अर्ज करनी चाहना धन गुरु अमरदास शब्द मैं गुरु वरत लवां निम्रता च खलोते ने गुरु अंगद साहब बाबे अमरदास वल देखिया ते उन्होंने चरण पकड़ के कहा सतगुरु मेरे तो अज भुल हो गई मैनू जो मर्जी कह लेंदे पर जदों निथावां कहा ना ते गागर दी गल कीती मैं गागर अपने गुरु दी सेवा भी करना इस गागर दी मैं निंदिया नहीं सुन सकता इस गागर करके ता तेरे बूहे च थां मिली गया गागर दी निंदिया नहीं मेरे तो भुल हो गई एक बेनती मैं करा महाराज तुसी ना इनू बख्श दियो इनू ठीक कर दियो। कहिंदे ने उत्थे भरे दरबार विच धन गुरु अंगद साहब ने उन्हू तो ठीक कर दिता बारह बख्शा दित्तियां वो मैं सारियां थोड़ियां जिहां अपना सांझियां कर देना क्योंकि आपां बारह कहने ते आए हां पर उहदी गिनती ज्ञानी ज्ञान सिंह उहनां ने रतन सिंह वाहिगुरु जी अपने गागर ने इहनां नूं उजागर कर दिता है लोकी देखणगे खड्डी च डिग्गा खड्डी तो डिग्गे होए नूं गद्दी मिलेगी खड्डी तो गद्दी मिलेगी गागर तो उजागर होवेगा इहनूं निथावां कहिंदे होए ने टहल कीती इहनूं महल मिलेगा। उत्थे महाराज जी ने बारह बख्शां कीतियां पहला बचन क्या कहन लगे अमरदास तुम हो निथावन की थान कर हो निमान मान सिर्फ इन्हू मैं ज्यादा डिटेल च नहीं वह बख्शां केड़ियां केड़ियां ने गागर ढोई तुम हो निथावन के थान कर हो निमानन के मान दो निथाव्या दे थान ते निमाण्या दी मान तीसरा मिताण्या दे तान चौथा न्योटियां दी ओट पंजवां ने आसरियां दे आसरे छेवां नितरियां दी धर सतवां नितरियां दी धीर अठवां पीरां दे पीर नौवां गई बहोड़ बंदी छोड़ ये शब्द वरते कहन लगे जगत बंदी छोड़ इस तो अगे कहन लगे भन्नण करन समर्थ सब जीव का जिस हाथ कहिंदे तू भन्नण करन दे समर्थ है तेरे हाथ विच रोजी कह जिन्हां दी टुट्टी है तेरे हाथ विच आउण तां जोड़ देगा जिस बंदे नूं किते थां ना मिले ओ तेरा नां लै उहनूं थां मिले जिन्हूं कोई मान ना दे तेरे कोल आएगा निमाणियां नूं मान मिलेगा जिहदी कोई ओट ना होवे तुसीं ओट बन जाओगे जिहदी ताकत चली जाए उहदे ताकत बनोगे जिहदी धीर खत्म हो जाए उहदी धीर बनोगे जिस बंदे दा धीरज मुक जाए उहदी धीरज बनोगे दयाल गई बहोड़ ਇਹ ਨਾਲ ਵਰ ਦਿੱਤਾ ਕਿ ਜਿਨ੍ਹਾਂ ਦੀ ਅੰਦਰ ਦੀ ਅਵਸਥਾ ਸੁੱਕ ਜਾਏ ਤੇਰਾ ਨਾਮ ਲੈਣ ਤੇ ਉਹਨਾਂ ਨੂੰ ਅਵਸਥਾਵਾਂ ਮਿਲ ਜਾਣਗੀਆਂ ਜਗਤ ਬੰਦੀ ਛੋੜ ਜਗਤ ਦੇ ਬੰਧਨ ਕੱਟੋਗੇ ਪੀਰਨ ਕੇ ਪੀਰ ਤੂੰ ਪੀਰਾਂ ਦਾ ਪੀਰ ਹੋਵੇਗਾ ਨਾਲ ਕਹਿਣ ਲੱਗੇ ਭੰਨਣ ਘੜਨ ਸਮਰੱਥ ਤੋੜ ਸਕਣਾ ਬਣਾ ਸਕਣਾ ਸਭ ਜੀਵ ਕਾ ਜਿਸ ਹੱਥ ਤੇਰੇ ਹੱਥ ਵਿੱਚ ਸਾਰਿਆਂ ਦੀ ਰੋਜ਼ੀ ਹੋਵੇ ਬਾਰਾਂ ਵਾਰ ਖਡੂਰ ਸਾਹਿਬ ਮਿਲੇ ਧੰਨ ਗੁਰੂ ਅਮਰਦਾਸ ਫਿਰ ਚਰਨ ਪਕੜ ਕੇ ਕਹਿੰਦਾ ਮਾਲਕ ਜੀ ਮੇਰੇ ਤੋਂ ਅੱਜ ਜਿਹੜੀ ਭੁੱਲ ਹੋਈ ਹੈ ਖਿਮਾ ਕਰਿਓ ਦੇਖੋ ਗੁਰਮੁਖੋ ਸੇਵਾ ਕੀਤੀ ਬਾਰਾਂ ਸਾਲ ਗਾਗਰ ਢੋ ਕੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਦਰਬਾਰ ਵਿੱਚ ਇਉਂ ਕਹਿ ਲਓ ਉਹ ਸੇਵਾ ਕਿ ਜਿਹੜੀ ਅੱਜ ਵੀ ਕੋਈ ਕਰੇ ਇਹਦਾ ਮਤਲਬ ਇਹ ਨਹੀਂ ਕਿ ਉਹ ਸੇਵਾ ਦਾ ਫਲ ਜਿਹੜਾ ਉਦੋਂ ਹੀ ਸੀ ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਲੋਕ ਸਹਿਸਕ੍ਰਿਤੀ ਕਹਿ ਕੇ ਦਾਸ ਸਮਾਪਤੀ ਕਰੇਗਾ ਉਹ ਸ਼ਲੋਕ ਹੈ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਹਰ ਖੇਤਰ ਵਿੱਚ ਪਿੱਛੇ ਹੋਵੇ ਨਾ ਉਹ ਸੇਵਾ ਕਰੇ ਉਹਨੂੰ ਮਾਲਕ ਅੱਗੇ ਲੈ ਜਾਂਦਾ ਹੈ। ਜਿਸ ਬੰਦੇ ਦੀ ਕਿਤੇ ਵੀ ਆਸ ਪੂਰੀ ਨਹੀਂ ਹੋਈ, ਨਿਰਆਸ ਹੈ, ਉਹ ਸੱਚੀ ਮੁਇਤੀ ਨੀਅਤ ਧਾਰ ਕੇ ਸੇਵਾ ਕਰੇ, ਨਿਰਾਸਿਆਂ ਦੀ ਆਸ ਪੂਰੀ ਹੁੰਦੀ ਹੈ। ਜਿਸ ਬੰਦੇ ਦੇ ਘਰ ਰੋਟੀ ਨਹੀਂ ਪੱਕਦੀ, ਕਿਰਤ ਕਰੇ ਪਰ ਨਾਲ ਗੁਰੂ ਕੀ ਸੇਵਾ ਕਰੇ, ਮਾਲਕ ਗਰੀਬਾਂ ਨੂੰ, ਸੇਵਾ ਕਰਨ ਵਾਲਿਆਂ ਨੂੰ ਪਾਤਸ਼ਾਹੀਆਂ ਦੇ ਦਿੰਦੇ ਨੇ। ਜਿਸ ਬੰਦੇ ਨੂੰ ਰੋਗ ਲੱਗ ਗਿਆ, ਡਾਕਟਰ ਕਹਿੰਦਾ ਕੋਈ ਇਲਾਜ ਨਹੀਂ, ਉਹ ਦਵਾਈ ਨਾਲ ਸੇਵਾ ਕਰੇ ਤੇ ਅਰੋਗਤਾ ਮਿਲੇਗੀ। ਜਿਸ ਬੰਦੇ ਦਾ ਗਲਾ ਨਹੀਂ ਚੱਲਦਾ, ਕਹਿਣ ਲੱਗੇ ਉਹ ਭਾਵਨਾ ਨਾਲ ਸੇਵਾ ਕਰੇ ਤੇ ਗੁਰੂ ਉਹਨੂੰ ਸੁਰੀਲਾ ਕੀਰਤਨੀਆਂ ਬਣਾ ਦਿੰਦਾ। ਜਿਹਦੇ ਅੰਦਰ ਭਗਤੀ ਨਹੀਂ ਉਹ ਸੇਵਾ ਕਰੇ, ਨਾਮ ਦਾ ਰਸ ਮਿਲਣ ਲੱਗ ਪੈਂਦਾ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਪਾਛੰ ਕਰੋਤ ਅਗਰਣੀ ਵਹਿ, ਅਰਥ ਕਰ ਦਿੱਤੇ ਨੇ ਸਿਰਫ ਸ਼ਲੋਕ, ਪਾਛੰ ਕਰੋਤ ਅਗਰਣੀ ਵਹਿ, ਨਿਰਾਸੰਗ ਆਸ ਪੂਰਨ ਹੈ, ਨਿਰਤਨੰਗ ਭੈਂਗ ਤਨਵੰਤ ਹੈ, ਅਰੋਗੀਅੰਗ ਰੋਗ ਖੰਡਨ ਹੈ, ਭਗਤਿੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰੈ, ਨਾਨਕ ਗੁਰ ਸੇਵਾ ਕੀ ਨਾ ਲੱਭ ਤੇ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਮਿਲਦੀ। ਮਹਾਰਾਜ ਕਹਿੰਦੇ ਨੇ ਸਭ ਮਿਲਦਾ, ਜੇ ਕਿਤੇ ਭਾਵਨਾ ਇਹੋ ਜਿਹੀ ਹੋਵੇ, ਸਤਿਗੁਰੂ ਕਿਰਪਾ ਕਰਨ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਇਸ ਤੋਂ ਅੱਗੇ ਇਹ ਜਿਹੜੀ ਲੜੀ ਹੈ ਆਪਾਂ ਬਰਾੜ ਸ਼ਾਹ ਗੁਰੂ ਘਰ ਕੱਲ ਸ਼ਾਮ ਤੋਂ ਦੁਪਹਿਰੇ ਵੀ ਕਥਾ ਕਰਨੀ ਹੈ, ਪ੍ਰਕਰਨ ਹੋਰ ਹੋਵੇਗਾ। ਇਸ ਲੜੀ ਵਿੱਚ ਆਪਾਂ ਦੇਖਾਂਗੇ ਗੁਰੂ ਬਣ ਕੇ ਅਡੋਲਤਾ, ਜੇ ਕਿਸੇ ਨੇ ਗੱਦੀ ਤੇ ਬੈਠਿਆਂ ਪੈਰ ਨਾਲ ਠੁੱਡਾ ਵੀ ਮਾਰ ਦਿੱਤਾ ਉਹਨੂੰ ਵੀ ਆਪ ਜੀ ਨੇ ਜਰ ਲਿਆ। ਇਹ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਬਾਣੀ ਤਿੰਨ ਕੁ ਦੀਵਾਨ ਉੱਤੇ ਹੋਣਗੇ। ਸ਼ਾਮ ਦੇ ਤੇ ਅੱਜ ਚੌਥਾ ਹੈ, ਸਮੂਹ ਸੰਗਤ ਦਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਆਪ ਵਿਚਾਰ ਕਰਾਈ, ਸਮੂਹ ਪ੍ਰਬੰਧਕ ਵੀਰਾਂ ਦਾ ਜੀ ਤੇ